ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਿਕ ਅੰਬੁਦ ਬਾਦੇ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਿਕ ਅਹੰਬੁਦ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰ ਦੀਜੈ ਬੁੱਧ ਬਿਵੇਕਾ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰ ਦੀਜੈ ਬੁੱਧ ਬਿਵੇਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਜਗਤ ਜਲੰਦੇ ਨੂੰ ਤਾਰਨਹਾਰ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ ਵੱਡੇ ਭਾਗ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪਾਵਨ ਸਥਾਨ ਤੇ ਆਪਾਂ ਨੂੰ ਸੱਦਾ ਭੇਜਿਆ ਬੁਲਾਇਆ ਹੈ। ਇੱਥੇ ਪਹੁੰਚਣ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਰੱਥਾ ਦਿੱਤੀ ਕਿਰਪਾ ਕੀਤੀ। ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਬਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਸਤਿਗੁਰੂ ਪਾਤਸ਼ਾਹ ਦੀ ਰਹਿਮਤ ਸਦਕਾ ਗੁਰੂ ਕੀਆਂ ਸਿੱਖ ਸੰਗਤਾਂ ਦੂਰ ਦਰੇਡਿਆਂ ਤੋਂ ਦੇਸ਼ ਵਿਦੇਸ਼ਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਇਸ਼ਨਾਨ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰ ਰਹੀਆਂ। ਵੱਡਿਆਂ ਭਾਗਾਂ ਸਦਕਾ ਇਹ ਸੁਭਾਗ ਬਣਿਆ ਭਾਈ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ। ਸੋ ਸਾਨੂੰ ਇੱਥੇ ਆ ਕੇ ਇੱਕ ਗੱਲ ਬਹੁਤ ਸੁਚੇਤ ਚਿੱਤ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਅਸੀਂ ਗੁਰੂ ਕੇ ਮਹਾਨ ਤੀਰਥ ਦੇ ਉੱਪਰ ਆਏ ਹਾਂ। ਇੱਥੇ ਆ ਕੇ ਰਤਾ ਜਿੰਨੀ ਵੀ ਗਲਤੀ ਕੀਤੀ ਭੁੱਲ ਕੀਤੀ ਤਾਂ ਸਾਨੂੰ ਬਹੁਤ ਵੱਡੀ ਪੱਧਰ ਤੇ ਭੁਗਤਣੀ ਪਏਗੀ, ਕਿਉਂਕਿ ਜਿੰਨਾ ਪਵਿੱਤਰ ਸਥਾਨ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ ਵੇਖੋ ਏਡਾ ਵੱਡਾ ਸਥਾਨ ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ, ਇਸ਼ਨਾਨ ਕਰਨ ਦੇ ਨਾਲ ਸਭ ਪਾਪ ਉੱਤਰ ਜਾਂਦੇ ਨੇ। ਪਰ ਜੇ ਇੱਥੇ ਆ ਕੇ ਕੋਈ ਪਾਪ ਕਰਾਂਗੇ ਗਲਤੀ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕਿਹੜਾ ਥਾਂ ਹੈ, ਕਿੱਥੋਂ ਬਖਸ਼ਾਓਗੇ, ਬਖਸ਼ੇ ਨਹੀਂ ਜਾਵਾਂਗੇ। ਇਸ ਕਰਕੇ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਹਾਤਿਆਂ, ਦੋ ਭਾ ਚੜੀਐਸ ਹੋਰ, ਇਹੋ ਜਿਹੀ ਗੱਲ ਨਾ ਬਣ ਜਾਏ। ਇਸ ਕਰਕੇ ਗੁਰੂ ਦੀ ਭੈ ਭਾਵਣੀ ਮਨ ਵਿੱਚ ਰੱਖ ਕੇ ਸਾਰੀ ਯਾਤਰਾ ਕਰਨੀ ਚਾਹੀਦੀ ਹੈ, ਸੁੱਖ ਮੰਗਣੀ ਚਾਹੀਦੀ ਹੈ, ਸਿੱਖੀ ਮੰਗਣੀ ਚਾਹੀਦੀ ਹੈ, ਨਾਮ ਦੀ ਦਾਤ ਮੰਗਣੀ ਚਾਹੀਦੀ। ਸਤਿਗੁਰੂ ਜੀ ਝੋਲੀਆਂ ਭਰਦੇ ਨੇ। ਸੋ ਆਪ ਸੰਗਤਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕੀਰਤੀ ਦੀ ਮਹਿਮਾ ਅੱਜ ਦੇ ਸ੍ਰੀ ਮੁੱਖ ਵਾਕ ਵਿੱਚ ਵਰਣਨ ਕਰਦੇ ਨੇ, ਆਪਾਂ ਨੂੰ ਸਿੱਖਿਆ ਦੇਣਗੇ ਸਤਿਗੁਰੂ ਜੀ ਕਿ ਗੁਰੂ ਕੀ ਸੰਗਤ ਅਤੇ ਕੀਰਤਨ ਦੀ ਕਿੱਡੀ ਵੱਡੀ ਮਹੱਤਤਾ ਹੈ। ਸੋ ਇਸ ਵਾਸਤੇ ਆਓ, ਹੁਣ ਜੋ ਕਥਾ ਦਾ ਸੁਭਾਗ ਸਮਾਂ ਆਇਆ ਹੈ, ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਜੋ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਸਮੁੱਚੀ ਲੁਕਾਈ ਦੇ ਵਿੱਚ ਜਗਤ ਜਲੰਦੇ ਨੂੰ ਠਾਰਨ ਵਾਸਤੇ ਪਵਿੱਤਰ ਸ੍ਰੀ ਮੁੱਖ ਵਾਕ ਬਖਸ਼ੇ ਹਨ, ਉਸ ਦੀ ਕਥਾ ਆਰੰਭ ਹੋਣ ਲੱਗੀ ਹੈ। ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆ।
ਸੋਰਠ ਰਾਗ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਥ, ਜਗਤ ਜਲੰਦੇ ਨੂੰ ਠਾਰਨ ਹਾਰ ਸਤਿਗੁਰੂ, ਜਨਮ ਮਰਨ ਦੇ ਦੁੱਖ ਕੱਟਣ ਵਾਲੇ ਸਤਿਗੁਰੂ, ਗਰੀਬਾਂ ਦੀਆਂ ਝੋਲੀਆਂ ਭਰਨ ਵਾਲੇ ਸਤਿਗੁਰੂ ਆਪ ਕਿਰਪਾ ਕਰਦੇ ਹਨ। ਸੋ ਘਰ ਦੂਜਾ, ਦੂਜੇ ਘਰ ਦੇ ਵਿੱਚ ਇਸ ਬਾਣੀ ਨੂੰ ਅਲਾਪਣ ਦਾ, ਗਾਉਣ ਦਾ ਉਪਦੇਸ਼ ਬਖਸ਼ਦੇ ਨੇ। ਅਸ਼ਟਪਦੀਆ, ਇਹ ਅਸ਼ਟਪਦੀ ਹੈ ਸੋਠ ਰਾਗ ਦੀ ਸਮਾਪਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਇਸ ਤੋਂ ਬਾਅਦ ਸੋਠ ਦੀ ਵਾਰ ਸ਼ੁਰੂ ਹੋਵੇਗੀ। ਪਰ ਸਤਿਗੁਰੂ ਜੀ ਨੇ ਇਹ ਰਾਗਾਂ ਦੇ ਸਮਾਪਤ, ਮਹੱਲਿਆਂ ਦੀ ਸਮਾਪਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਪੰਚਮ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ। ਬਹੁਤ ਸਾਰੀਆਂ ਸਿੱਖ ਸੰਗਤਾਂ ਜਗਿਆਸੂ ਸਤਿਗੁਰੂ ਦੇ ਚਰਨਾਂ ਵਿੱਚ ਆਏ, ਮਹਾਰਾਜ ਜੀ ਕਿਰਪਾ ਕਰੋ, ਆਪ ਜੀ ਦਾ ਬਿਰਧ ਹੈ ਕਿ ਕਲਯੁਗ ਦੇ ਵਿੱਚ ਆਪ ਜੀ ਨੇ ਜਗਤ ਜਲੰਦੇ ਦੀ ਰੱਖਿਆ ਕਰਨੀ, ਬੜੇ ਕਰਮ ਨੇ, ਕਿਹੜਾ ਕਰਮ ਕਰਨਾ ਚਾਹੀਦਾ, ਕਿਉਂਕਿ ਕਈ ਤਰ੍ਹਾਂ ਦੇ ਆਪੋ ਆਪਣੇ ਨਿਯਮ ਨੂੰ ਲੋਕ ਚੰਗਾ ਸਮਝਦੇ ਨੇ। ਸਤਿਗੁਰੂ ਜੀ ਸਾਨੂੰ ਆਪ ਜੀ ਨੇ ਸੁਖੈਣ ਰਸਤਾ ਦੱਸਿਆ, ਉਹਦੇ ਮੁਤਾਬਕ ਮਹਾਰਾਜ ਜੀ ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ, ਸਾਨੂੰ ਸਮਝਾਓ। ਸਤਿਗੁਰੂ ਜੀ ਪੁੱਛਦੇ ਨੇ ਕਿ ਜਗਿਆਸੂਆ ਤੂੰ ਕਿਹੜਾ ਕਿਹੜਾ ਕਰਮ ਦੇਖਿਆ, ਕਿਹੜਾ ਕਿਹੜਾ ਕਰਮ ਕੀਤਾ ਹੈ। ਮਹਾਰਾਜ ਜੀ ਬਹੁਤ ਸਾਰੇ ਕਰਮ ਕੀਤੇ ਨੇ, ਬਹੁਤ ਸਾਰੇ ਸੁਣੇ ਨੇ, ਪਰ ਉਹਦੇ ਤੋਂ ਪਤਾ ਹੀ ਲੱਗਾ ਕਿ ਤਮਾਮ ਇਹਨਾਂ ਕਰਮਾਂ ਦੇ ਨਾਲ ਪ੍ਰਭੂ ਪਰਮਾਤਮਾ ਤਾਂ ਦੂਰ ਦੀ ਗੱਲ ਹੈ, ਪੰਜ ਵਿਕਾਰਾਂ ਤੋਂ ਵੀ ਖਹਿੜਾ ਨਹੀਂ ਛੁੱਟਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਨੇ ਕਿ ਭਾਈ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਸਾਰੀ ਕਿਰਿਆ ਕਿਸ ਤਰ੍ਹਾਂ ਹੋਣੀ ਹੈ। ਇਹ ਅਸ਼ਟਪਦੀਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ।
ਇੱਕ ਓਅੰਕਾਰ,
ਮੂਲ ਅੰਗਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਮੰਗਲ ਦੇ ਵਿੱਚ ਫਰਮਾਉਂਦੇ ਨੇ ਕਿ ਇੱਕ ਓਅੰਕਾਰ ਸਾਰਿਆਂ ਦਾ ਪਾਲਕ ਹੈ, ਉਹ ਸਾਰੀ ਕਿਰਿਆ ਉਸਦੇ ਅਧੀਨ ਹੈ।
ਸਤਿਗੁਰ ਪ੍ਰਸਾਦ,
ਸਤਿਗੁਰਾਂ ਦੀ ਕਿਰਪਾ ਦੇ ਨਾਲ, ਉਹਦੀ ਮਿਹਰ ਦੇ ਨਾਲ ਉਸਦੀ ਪ੍ਰਾਪਤੀ ਹੁੰਦੀ ਹੈ।
ਪਾਠ ਪੜਿਓ ਅਰ ਵੇਦ ਵਿਚਾਰਿਓ।
ਹੁਣ ਜਗਿਆਸੂ ਮੁੱਖ ਰਾਹੀਂ ਆਪ ਸਤਿਗੁਰੂ ਜੀ ਆਪ ਹੀ ਪ੍ਰਸ਼ਨ ਕਰਦੇ ਨੇ ਕਿ ਮਹਾਰਾਜ ਜੀ ਅਸੀਂ ਵੇਦਾਂ ਦੇ ਪਾਠ ਪੜ੍ਹੇ, ਨੌ ਪ੍ਰਕਾਰ ਦੀ ਵਿਆਕਰਨ ਪੜ੍ਹੀ, ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਇਹ ਪਾਠ ਪੜ੍ਹਨੇ ਕੀਤੇ ਹਨ, ਪਾਠ ਪੜ੍ਹਿਓ। ਕਹਿੰਦੇ ਬੜੇ ਵਿਆਕਰਨ ਦੇ ਇਹ ਪਾਠ ਵੇਦਾਂ ਦੇ ਪੜ੍ਹਨੇ ਕੀਤੇ।
ਨਿਵਲ ਪਵੰਗਮ ਸਾਦੇ,
ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਛੇ ਅੰਗ ਵੇਦਾਂ ਦੇ ਹਨ, ਜਿਹਦੇ ਵਿੱਚ ਵਿਆਕਰਨ ਹੈ, ਪਿੰਗਲ ਹੈ, ਸਿੱਖਿਆ ਹੈ। ਸਾਧ ਸਿੰਘ ਜੀ ਇਹ ਅੰਗ ਵੇਦਾਂ ਦੇ ਹੈ, ਕਹਿੰਦੇ ਇਹ 6 ਦੇ 6 ਅੰਗ ਹੀ ਮਹਾਰਾਜ ਜੀ ਅਸੀਂ ਪੜ੍ਹੇ ਜਾਂ ਜਿਨ੍ਹਾਂ ਨੇ ਪੜ੍ਹੇ ਮਹਾਰਾਜ ਜੀ ਉਹਨਾਂ ਦੀ ਸਿੱਖਿਆ ਅਸੀਂ ਸੁਣੀ, ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਪੜ੍ਹਨ ਤੋਂ ਬਾਅਦ ਵੀ ਨਿਵਲ ਭਿਅੰਗਮ ਸਾਧੇ, ਜਿਹੜਾ ਨਿਉਲੀ ਕਰਮ ਕਰਨਾ ਕੀਤਾ, ਬੜੇ ਕਠਿਨ ਕਰਮ ਸੀ ਇਹ, ਮਹਾਰਾਜ ਨੇ ਤਾਂ ਸਾਡੇ ਤੇ ਬਹੁਤੀ ਕਿਰਪਾ ਕਰ ਦਿੱਤੀ, ਇਹਨਾਂ ਕਰਮਾਂ ਚੋਂ ਸਾਨੂੰ ਕੱਢਿਆ। ਕਹਿੰਦੇ ਜਿਹੜਾ ਨਿਉਲੀ ਕਰਮ ਹੈ ਨਾ, ਇਹ ਵੀ 3 ਪ੍ਰਕਾਰ ਦਾ। ਸਭ ਤੋਂ ਔਖੇ ਔਖੇ ਸਾਧਨ ਨੇ ਇਹ, ਜਿਹੜੇ ਯੋਗੀ ਲੋਕ ਨੇ ਉਹ ਬਹੁਤ ਘਾਲਣਾ ਘਾਲ ਕੇ ਇਹਨਾਂ ਕਰਮਾਂ ਨੂੰ ਕਰਦੇ ਨੇ, ਨਗਨ ਹੋ ਕੇ ਜਲ ਵਿੱਚ ਖੜਾਉਂਦੇ ਨੇ। ਸੋ ਆਪਣੇ ਮੂਲ ਇੰਦਰੀ ਨੂੰ ਪਿਸ਼ਾਬ ਦੇ ਰਾਹੀਂ, ਨੜੇ ਦੇ ਰਾਹੀਂ ਜਲ ਦਾ ਪਾਣੀ, ਨਦੀਆਂ ਦਾ ਪਾਣੀ ਆਪਣੇ ਪੇਟ ਵਿੱਚ ਖਿੱਚਣ ਦਾ ਯਤਨ ਕਰਦੇ ਨੇ। ਜਿਵੇਂ ਮਟਕੇ ਦੇ ਵਿੱਚ ਮਧਾਣੀ ਘੁੰਮਦੀ ਹੈ ਨਾ, ਇਸ ਤਰ੍ਹਾਂ ਆਪਣੇ ਪੇਟ ਨੂੰ ਢਿੱਲਾ ਛੱਡ ਕੇ ਪੇਟ ਨੂੰ ਘੁਮਾਉਂਦੇ ਨੇ 4 ਸਵੇਰੇ, ਅਤੇ ਉਹਦੇ ਦੁਆਰਾ ਆਪਣੇ ਪੇਟ ਵਿੱਚ ਪਾਣੀ ਖਿੱਚ ਲੈਂਦੇ ਨੇ। ਇਹ ਬਹੁਤ ਯਤਨਾਂ ਤੋਂ ਬਾਅਦ ਕਿਰਿਆ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਆ, ਖਿੱਚਿਆ ਜਾਂਦਾ ਜਲ, ਫਿਰ ਜਲ ਖਿੱਚਦਿਆਂ ਖਿੱਚਦਿਆਂ ਜਦੋਂ ਉਹਨਾਂ ਦੀ ਸਾਧਨਾ ਬਣ ਜਾਂਦੀ ਹੈ, ਫਿਰ ਉਹ ਕਹਿੰਦੇ ਜਦੋਂ ਸ਼ਹਿਦ ਉਸ ਨੜੇ ਦੇ ਵਿੱਚ ਇੰਦਰੀ ਦੇ ਰਾਹੀਂ ਪੇਟ ਵਿੱਚ ਖਿੱਚ ਲੈਣ, ਅਤੇ ਫਿਰ ਉਹ ਆਪਣੀ ਸ਼ਕਤੀ ਮੰਨਦੇ ਆ ਕਿ ਹੁਣ ਜੋ ਬ੍ਰਹਮਚਰਜ ਹੈ, ਬੀਰਜ ਹੈ, ਉਹ ਸਾਡਾ ਖਾਰਜ ਨਹੀਂ ਹੋਵੇਗਾ, ਅਸੀਂ ਜੱਤ ਵਿੱਚ ਪੱਕੇ ਹੋ ਗਏ ਹਾਂ। ਕੇਵਲ ਇੱਕ ਨਿਸ਼ਾਨੀ ਇੰਨੀ ਮਿਹਨਤ ਤੋਂ ਬਾਅਦ ਮਿਲੀ ਕਿ ਅਸੀਂ ਜੱਤ ਵਿੱਚ ਪੱਕੇ ਹੋ ਗਏ। ਇਹ ਸਾਡੇ ਜੱਤ ਦੀ ਨਿਸ਼ਾਨੀ ਹੈ। ਅੰਡਕੋਸ਼ ਦੇ ਰਾਹੀਂ ਸਾਧ ਸੰਗਤ ਜਿਹੜੀ ਨਾੜੀ ਹੈ ਉਸ ਨੂੰ ਵੀ ਖਿੱਚ ਕੇ ਆਪਣੇ ਪੇਟ ਦੇ ਦੁਆਲੇ ਉਸ ਨੂੰ ਕਰ ਲੈਣਾ, ਨਿਵਲ ਭਿਅੰਗਮ ਉਸ ਨੂੰ ਕਹਿੰਦੇ ਨੇ। ਅਤੇ ਉਹਨੂੰ ਕਹਿੰਦੀ ਅਸੀਂ ਸਾਧਨਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੀ ਭਿਅੰਗਮਾ ਨਾੜੀ ਹੈ ਉਹਦੇ ਦੁਆਲੇ ਜਿਹੜੀ ਸੁਖਮਨਾ ਹੈ ਉਹ ਕੁੰਡਲ ਨਹੀਂ ਮਾਰ ਕੇ ਬੈਠੀ ਹੈ, ਉਹ ਮੂਲ ਚੱਕਰ ਤੋਂ ਲੈ ਕੇ ਆਗਿਆ ਚੱਕਰ ਤੱਕ 6 ਚੱਕਰ ਹਨ। ਇਹਨਾਂ 6 ਚੱਕਰਾਂ ਨੂੰ ਸਾਧਨ ਵਾਸਤੇ ਬੜੀ ਘਾਲਣਾ ਘਾਲੀ। ਸਤਸੰਗ ਜੀ ਭਗਤ ਕਬੀਰ ਜੀ ਕੋਲ ਵੀ ਯੋਗੀ ਆਏ, ਕਹਿਣ ਲੱਗੇ ਵੀ ਅਸੀਂ ਤੇ ਜਿੰਨੀ ਸਾਧਨਾ ਸਾਧੀ ਹੈ ਤੇ ਤੂੰ ਜਲਾਹਾਂ ਦਾ ਮੁੰਡਾ ਇੱਥੇ ਬਹਿ ਕੇ ਸਾਨੂੰ ਦਿਨਾਂ ਸਿੱਖਿਆ, ਕਹਿੰਦੇ ਤੁਸੀਂ ਕੀ ਕੀਤਾ ਹੈ? ਕਹਿੰਦੇ ਅਸੀਂ ਆਹ ਘਾਲਣਾ ਘਾਲੀਆਂ, ਦਿਨ ਰਾਤ ਬੜਾ ਲੰਮਾ ਸਮਾਂ ਨਦੀਆਂ ਵਿੱਚ ਖੜ ਕੇ ਅਸੀਂ ਨਿਉਲੀ ਕਰਮ ਕੀਤਾ ਹੈ। ਤੇ ਦੂਸਰਾ ਨਿਉਲੀ ਕਰਮ ਹੈ ਬਹੁਤ ਸਾਰੀ ਬਰੀਕ ਸੂਤਰੀ ਲੈ ਕੇ, ਸੂਤ ਦੀ, ਕੱਚੇ ਸੂਤ ਦੀ, ਨਾਸਕਾਂ ਦੇ ਵਿੱਚ ਪਾ ਕੇ ਮੂਲ ਦੁਆਰੇ ਦੇ ਵਿੱਚ ਹੀ ਖਿੱਚ ਕੇ ਸਾਰੇ ਪੇਟ ਨੂੰ, ਸਰੀਰ ਨੂੰ ਸਾਫ਼ ਕਰਨਾ। ਪਹਿਲਾਂ ਇੱਕ ਨਾਸ ਵਿੱਚ ਪਾ ਕੇ ਮੂੰਹ ਵਿੱਚ ਦੀ ਖਿੱਚਣਾ, ਫਿਰ ਦੂਸਰੀ ਵਿੱਚ ਪਾ ਕੇ ਦੂਸਰੀ ਨਾਸ ਵਿੱਚ ਖਿੱਚਣਾ, ਫਿਰ ਮੂਲ ਦੁਆਰੇ 'ਚ ਖਿੱਚਣਾ। ਬੜੇ ਉਲਟੇ ਕਰਮ ਨੇ ਇਹ, ਪਰ ਇਹਨਾਂ ਨੂੰ ਕੀਤਾ। ਭਗਤ ਕਬੀਰ ਜੀ ਕਹਿੰਦੇ ਫਿਰ ਕੀ ਹੋਇਆ ਭਾਈ, ਪ੍ਰਾਪਤੀ ਹੋਈ ਕੁਛ, ਰੱਬ ਨੂੰ ਮਿਲ ਗਏ? ਕਹਿੰਦੇ ਇਹੀ ਤਾਂ ਤੁਹਾਨੂੰ ਪੁੱਛਣ ਆਇਆ ਵੀ ਤੁਸੀਂ ਉਲਟਾ ਹੀ ਗਿਆਨ ਦਿੰਦੇ ਹੋ, ਲੋਕਾਂ ਨੂੰ ਰੋਕਦੇ ਹੋ ਇਹਨਾਂ ਗੱਲਾਂ ਤੋਂ। ਕਹਿੰਦੇ ਇਹ ਕੋਈ ਔਖਾ ਕੰਮ ਨਹੀਂ। ਬਾਣੀ ਵਿੱਚ ਭਗਤ ਕਬੀਰ ਜੀ ਨੇ ਉਚਾਰਿਆ, ਉਲਟਤ ਪਵਨ ਚੱਕਰ ਖੱਟ ਭੇਦੇ, ਸੁਰਤ ਸੁਣ ਅਨਰਾਗੀ, ਆਵੈ ਨਾ ਜਾਏ ਮਰੇ ਨਾ ਜੀਵੈ ਤਾਸ ਖੋਜ ਬੈਰਾਗੀ। ਕਹਿੰਦੇ ਆਪਣੀ ਹਵਾ ਨੂੰ ਉਲਟਾ ਕਰ ਦੇਣਾ, ਇੰਨਾ ਹੀ ਕੰਮ ਹੈ ਨਾ। ਹਵਾ 2 ਪ੍ਰਕਾਰ ਦੀ, ਇੱਕ ਚੰਦਰਮਾ ਦੀ ਹਵਾ ਮੰਨੀ ਹੈ ਅਤੇ ਇੱਕ ਸੂਰਜ ਦੀ। ਜਿਹੜੀ ਸੱਜੀ ਨਾਸ ਦੇ ਵਿੱਚੋਂ ਸਾਹ ਖਿੱਚਣਾ ਹੈ ਇਹਨੂੰ ਸੂਰਜ ਦੀ ਨਾਸ ਮੰਨਦੇ ਨੇ, ਜੋਤ ਮੰਨਦੇ ਨੇ। ਦੂਸਰੇ ਪਾਸੇ ਨੂੰ ਚੰਦਰਮਾ ਦਾ ਅੰਮ੍ਰਿਤ ਮੰਨਦੇ ਨੇ। ਕਹਿੰਦੇ ਇਸ ਤਰ੍ਹਾਂ ਤੁਸੀਂ ਕਰਦਿਆਂ ਕਰਦਿਆਂ ਜਿਹੜੀ ਅਪਾਨ ਹਵਾ ਹੈ ਉਹ ਕਹਿੰਦੇ ਤੁਸੀਂ ਭਿਅੰਗਮਾ ਨਾੜੀ ਦੇ ਉੱਪਰ ਜਦੋਂ ਜਾ ਕੇ ਛੱਡੀ, ਕਿਉਂਕਿ ਸੂਰਜ ਦੀ ਜਿਹੜੀ ਨਾਸ ਹੈ ਉਹ ਗਰਮੀ ਖਿੱਚਦੀ ਹੈ, ਗਰਮੀ ਖਿੱਚਣ ਦੇ ਨਾਲ ਕਹਿੰਦੇ ਤੁਹਾਡੀ ਜਿਹੜੀ ਕੁੰਡਲਨੀ ਸੀ ਉਹ ਸਿੱਧੀ ਹੋ ਗਈ। ਕੰਮ ਤਾਂ ਇੰਨਾ ਹੀ ਹੋਇਆ ਨਾ, ਪਰ ਉਹ ਤੁਹਾਡਾ ਕੰਮ ਜਿਹੜਾ ਆਤਮਾ ਤੱਕ ਜਾਣਦਾ ਸੀ ਉਹ ਤੇ ਵਿੱਚ ਹੀ ਰਹਿ ਗਿਆ। ਕਹਿੰਦੇ ਉਹ ਕੀ ਸੀ? ਕਹਿੰਦੇ ਆਵੈ ਨਾ ਜਾਵੇ, ਆਵੈ ਨਾ ਜਾਏ ਮਰੇ ਨਾ ਜੀਵੈ ਤਾਸ ਖੋਜ ਬੈਰਾਗੀ। ਕਹਿੰਦੇ ਜਿਹੜਾ ਆਉਣ ਜਾਣ ਦਾ ਚੱਕਰ ਜੀ ਨੇ ਮਿਟਣਾ ਸੀ ਉਹਨੂੰ ਤਾਂ ਤੁਸੀਂ ਮਿਲੇ ਹੀ ਨਹੀਂ। ਫਿਰ ਹੱਥ ਜੋੜੇ ਕਿ ਉਹ ਕੀ ਹੈ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਆਪਾਂ ਨੂੰ ਦੱਸਣਗੇ ਕਿ ਉਹ ਕੀ ਭਾਈ, ਕਿਉਂਕਿ ਕਹਿੰਦੇ ਅਸੀਂ ਇਹ ਸਭ ਕੁਝ ਮਹਾਰਾਜ ਕਰ ਲਿਆ, ਪਾਠ ਪੜ੍ਹ ਲਏ, ਵਿਆਕਰਨ ਪੜ੍ਹ ਲਈ, ਪਤੰਜਲੀ ਦੇ ਰਾਹੀਂ ਯੋਗ ਕੀਤਾ, ਯੋਗ ਸਾਧਨਾ ਦੇ ਨਾਲ ਅਸੀਂ ਭਜੰਗਮਾ ਨਾੜੀ ਨੂੰ ਸਾਧਿਆ, ਸਤਿਗੁਰੂ ਜੀ ਇੰਨੇ ਅਸੀਂ ਯਤਨ ਕਰ ਲਏ।
ਪੰਚ ਜਨਾ ਸਿਓ ਸੰਗ ਨਾ ਛੁੱਟ ਕੇ
ਹਜੂਰ, ਇੰਨਾ ਕੁਝ ਕਰਨ ਦੇ ਬਾਅਦ ਬਾਵਜੂਦ ਵੀ ਜਿਹੜੇ ਆ ਪੰਚ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੂੰ ਖਹਿੜਾ ਨਹੀਂ ਛੁੱਟਿਆ।
ਆਦਿਕ ਅਹੰ ਬੁੱਧ ਬਾਦੇ,
ਕਹਿੰਦੇ ਕਿਉਂ ਭਾਈ ਫਿਰ ਤੂੰ ਖਹਿੜਾ ਛੁੱਟ ਜਾਣਾ ਚਾਹੀਦਾ ਸੀ ਜਦੋਂ ਤੁਸੀਂ ਜਤ ਧਾਰਨ ਕਰ ਲਿਆ, ਇੰਨੀ ਮਿਹਨਤ ਕੀਤੀ ਫਿਰ ਕਿਉਂ ਨੀ ਤੁਹਾਡਾ ਖਹਿੜਾ ਛੁੱਟਿਆ। ਕਹਿੰਦੇ ਅਹੰ ਬੁੱਧ ਬਾਦੇ, ਮਹਾਰਾਜ ਸਾਡੇ ਵਿੱਚ ਤਾਂ ਇੰਨਾ ਅਹੰਕਾਰ ਵੱਧ ਗਿਆ ਕਿ ਅਸੀਂ ਵੱਡੇ ਜੋਗੀ ਹਾਂ, ਸਾਡੀ ਸਾਧਨਾ ਵੱਡੀ ਹੈ, ਨਿਓਲੀ ਕਰਮ ਦੇ ਅਸੀਂ ਮਾਸਟਰ ਹਾਂ, ਇਸ ਕਰਕੇ ਮਹਾਰਾਜ ਸਾਡੇ ਤਾਂ ਇਹੀ ਹੰਗਤਾ ਵੱਧ ਗਈ। ਪਰ ਇਹਦੇ ਬਾਵਜੂਦ ਵੀ ਪਰਾਇਆ ਰੂਪ ਤੱਕਣਾ, ਉਹਦੇ ਤੇ ਮੋਹਿਤ ਹੋ ਜਾਣਾ, ਇੰਦਰ ਵਰਗਿਆਂ ਦੀ ਵੇਖ ਲਓ ਕੀ ਹਾਲਤ ਹੋਈ ਹੈ, ਬੇਅੰਤ ਸਾਖੀਆਂ ਨੇ। ਸਤਿਗੁਰੂ ਜੀ ਇਹਨਾਂ ਤੋਂ ਸਾਡਾ ਸੰਗ ਛੁੱਟ ਨਹੀਂ ਸਕਿਆ, ਇਹਨਾਂ ਤੋਂ ਅਸੀਂ ਪਵਿੱਤਰ ਨਹੀਂ ਰਹਿ ਸਕੇ, ਇਹ ਸਾਨੂੰ ਆਪਣੇ ਵਿੱਚ ਲਪੇਟ ਲੈਂਦੇ ਹਨ।
ਪਿਆਰੇ ਇਹਨਾਂ ਬਿੰਦ ਮਿਲਣ ਨਾ ਜਾਈ,
ਬੜੇ ਪਿਆਰ ਨਾਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਪਿਆਰੇ ਗੁਰਸਿੱਖੋ, ਪਿਆਰੇ ਜਗਿਆਸੀਓ, ਜੋਗੀਓ, ਕਹਿੰਦੇ ਇਹਨਾਂ ਵਿਧੀਆਂ ਦੇ ਨਾਲ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ।
ਮੈਂ ਕੀਏ ਕਰਮ ਅਨੇਕਾ,
ਕਹਿੰਦੇ ਮੈਂ ਦੇ ਵਿੱਚ ਹਾਂ, ਮੈਂ ਦੇ ਵਿੱਚ ਕਹਿੰਦੇ ਜਿੰਨੇ ਮਰਜ਼ੀ ਅਨੇਕਾਂ ਤਰ੍ਹਾਂ ਦੇ ਕਰਮ ਕਰ ਲਓ, ਤਿੰਨ ਤਰ੍ਹਾਂ ਦੀ ਕਰਮ ਨੇ, ਨਿੱਤ ਕਰਮ, ਨਿਮਿੱਤ ਕਰਮ, ਪਰਾਛਿਤ ਕਰਮ, ਕਹਿੰਦੇ ਇਹ ਸਾਰੇ ਕਰਮ ਕਰ ਲਓ, ਪਰ ਜੇ ਵਿੱਚ ਮੈਂ ਬਣੀ ਰਹੀ, ਹਾਂ ਮੈਂ ਬਣੀ ਰਹੀ, ਫਿਰ ਭਾਈ ਕੋਈ ਲਾਭ ਨਹੀਂ ਹੋਣਾ।
ਹਾਰ ਪਰਿਓ ਸਵਾਮੀ ਕੈ ਦੁਆਰ,
ਇਸੇ ਕਰਕੇ ਸਤਿਗੁਰੂ ਜੀ ਸਵਾਮੀ ਮਾਲਕ ਜੀ ਅਸੀਂ ਆਪ ਜੀ ਦੇ ਦੁਆਰੇ ਤੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅਸੀਂ ਸੁਣ ਛੱਡਿਆ ਏ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਇਸ ਕਰਕੇ ਅਸੀਂ ਤੁਹਾਡੇ ਦੁਆਰੇ ਤੇ ਆਏ ਹਾਂ।
ਜੈ ਬੁੱਧ ਵਿਵੇਕਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਸਾਨੂੰ ਵਿਵੇਕ ਬੁੱਧੀ ਗਿਆਨ ਬਖਸ਼ ਦਿਓ, ਜਿਹਦੇ ਕਰਕੇ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਲਈਏ ਅਤੇ ਇਹਨਾਂ ਵਿਕਾਰਾਂ ਤੋਂ ਵੀ ਬਚ ਜਾਈਏ, ਮਹਾਰਾਜ ਇਹ ਸਾਡੇ ਤੇ ਕਿਰਪਾ ਕਰੋ।
ਰਹਾਉ ਮੋਨ ਪਯੋ ਕਰ ਪਾਤੀ ਰਹਿਓ,
ਵਿਸਰਾਮ ਤੇ ਸਤਿਗੁਰੂ ਜੀ ਪੁੱਛਦੇ ਨੇ ਕਿ ਜੋਗੀ ਉਹ ਦੱਸੋ ਹੋਰ ਕੀ ਕੀਤਾ ਤੁਸੀਂ, ਸਾਧਨ ਤੇ ਬੜੇ ਨੇ, ਕੱਲਾ ਨਿਓਲੀ ਕਰਮ ਨਾਲ ਹੀ ਥੋੜੋ ਤੁਸੀਂ ਪਾਠ ਪੜ੍ਹ ਲਿਆ, ਵਿਆਕਰਨ ਸਿੱਖ ਲਈ, ਪਤੰਜਲੀ ਦੇ ਰਾਹੀਂ ਤੁਸੀਂ ਯੋਗ ਸਾਧਨਾ ਸਾਧ ਲਈ, ਕਰਮ ਹੋਰ ਵੀ ਹੈਗੇ ਨੇ। ਕਹਿੰਦੇ ਮਹਾਰਾਜ ਬਹੁਤ ਕੀਤੇ, ਕਹਿੰਦੇ ਉਹ ਵੀ ਦੱਸਣਾ ਕਰੋ। ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਮੋਨ ਭਇਓ ਕਰ ਪਾਤੀ ਰਹਿਓ, ਕਹਿੰਦੇ ਅਸੀਂ ਮੋਨੀ ਬਣ ਗਏ, ਮੋਨ ਧਾਰਨ ਕਰ ਲਿਆ, ਕਰ ਪਾਤੀ ਰਹਿਓ, ਕਹਿੰਦੇ ਆਪਣੇ ਹੱਥਾਂ ਨੂੰ ਹੀ ਬਰਤਨ ਬਣਾ ਲਿਆ, ਬਰਤਨਾਂ ਵਿੱਚ ਖਾਣਾ ਛੱਡ ਦਿੱਤਾ, ਕਿਉਂਕਿ ਮੰਗ ਮੰਗ ਕੇ ਖਾਣਾ, ਕਿਸੇ ਨੇ ਤਰਕਣਾ ਮਾਰਨੀਆਂ, ਸਾਧਾ ਖਾਂਦਾ ਤੂੰ ਮੰਗ ਕੇ ਆ ਤੇ ਥਾਲੀ ਤੂੰ ਚਾਂਦੀ ਦੀ ਲਈ ਫਿਰਦਾ, ਕਹਿੰਦੇ ਇਹ ਤਰਕਾਂ ਸੁਣ ਕੇ ਅਸੀਂ ਬਰਤਨ ਵੀ ਤਿਆਗ ਦਿੱਤੇ, ਆਪਣੇ ਹੱਥਾਂ ਨੂੰ ਕਾਰ ਕਹਿੰਦੇ ਹੱਥਾਂ ਨੂੰ ਅਸੀਂ ਬਰਤਨ ਬਣਾ ਲਿਆ ਮਹਾਰਾਜ, ਤੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਅਸੀਂ ਗੁੱਸਾ ਛੱਡ ਦਿੱਤਾ, ਮੋਨ ਧਾਰਨ ਕਰ ਲਿਆ, ਜੋ ਕੋਈ ਮਰਜ਼ੀ ਕਵੇ ਬੋਲਣਾ ਹੀ ਨਹੀਂ, ਮੋਨ ਧਾਰਨ ਕਰਕੇ ਤੁਰ ਪਏ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਰਮ ਵੀ ਕੀਤਾ,
ਨਗਨ ਫਿਰਿਓ ਬਨ ਮਾਹੀ,
ਹੋਰ ਕੀ ਕੀਤਾ ਭਾਈ, ਕਹਿੰਦੇ ਅਸੀਂ ਮਹਾਰਾਜ ਤਨ ਦੇ ਕੱਪੜੇ ਵੀ ਤਿਆਗ ਦਿੱਤੇ, ਜਦੋਂ ਸਾਨੂੰ ਇਹ ਗਿਆਨ ਹੋਇਆ ਨਾ ਵੀ ਜਦੋਂ ਮਾਤਾ ਦੇ ਪੇਟ ਵਿੱਚੋਂ ਜਨਮ ਲਿਆ ਉਦੋਂ ਕਿਹੜੇ ਕੱਪੜੇ ਪਹਿਨੇ ਹੋਏ ਸੀ, ਅਸੀਂ ਨੰਗੇ ਹੀ ਆਏ ਨਾ ਇਹ ਸੰਸਾਰ ਵਿੱਚ, ਕਹਿੰਦੇ ਅਸੀਂ ਇਸ ਨੂੰ ਗਿਆਨ ਸਮਝ ਕੇ ਵਸਤਰ ਤਿਆਗ ਦਿੱਤੇ, ਜਦੋਂ ਬਸਤਰ ਤਿਆਗ ਦਿੱਤੇ ਫਿਰ ਲੋਕਾਂ ਦੀਆਂ ਤਰਕਾਂ ਸਾਨੂੰ ਸ਼ਹਿਰਾਂ ਪਿੰਡਾਂ ਚ ਵੱਜੀਆਂ ਤੇ ਅਸੀਂ ਫਿਰ ਜੰਗਲਾਂ ਦੇ ਵਿੱਚ ਬੀਆ ਬਾਣਾਂ ਦੇ ਵਿੱਚ ਰਹਿਣ ਲੱਗ ਪਏ। ਪਰ ਮਹਾਰਾਜ ਜੀ ਬਸਤਰ ਤਿਆਗੀ ਰੱਖੇ ਰਹੇ ਨਗਨ ਹੀ ਅਸੀਂ। ਜਦੋਂ ਭਗਤ ਕਬੀਰ ਜੀ ਕੋਲ ਵੀ ਆਏ ਸੀ ਨਾ ਇਹ ਜਿਹੜੇ ਨਾਂਗੇ ਸਾਧ ਸੀ, ਉਹ ਕਹਿੰਦੇ ਇਹਦੇ ਨਾਲ ਕੀ ਹੋਊਗਾ, ਕਹਿੰਦੇ ਜੀ ਇਹਦੇ ਨਾਲ ਮੁਕਤੀ ਮਿਲ ਜਾਣੀ ਆ। ਭਗਤ ਜੀ ਕਹਿੰਦੇ ਨਹੀਂ ਮਿਲਣੀ, ਕਹਿੰਦੇ ਤੁਸੀਂ ਹਮੇਸ਼ਾ ਹੀ ਜਿੱਦਦੇ ਹੋ। ਕਹਿੰਦੇ ਅਸੀਂ ਜਿੱਦਦੇ ਨਹੀਂ, ਸੱਚ ਕੌੜਾ ਲੱਗਦਾ, ਸੱਚੀ ਗੱਲ ਇਹ ਆ। ਕਹਿੰਦੇ ਨਗਨ ਫਿਰਤ ਜੋ ਪਾਈ ਆ ਜੋਗ, ਬਣ ਕੇ ਮਿਰਗ ਮੁਕਤ ਸਭ ਹੋਗ। ਭਗਤ ਜੀ ਕਹਿੰਦੇ ਜੇ ਨੰਗਿਆਂ ਫਿਰਦਿਆਂ ਹੀ ਕੁਛ ਹੋਣਾ ਹੁੰਦਾ, ਕਿੰਨੇ ਹਿਰਨ ਫਿਰਦੇ ਨੇ ਜੰਗਲ ਦੇ ਵਿੱਚ, ਸਾਰੇ ਨੰਗੇ ਹੀ ਫਿਰਦੇ ਨਾ, ਸਾਰੇ ਮੁਕਤ ਹੋ ਜਾਣਗੇ। ਇਹੋ ਜਿਹਾ ਗਿਆਨ ਦਿੱਤਾ ਸਤਿਗੁਰੂ ਜੀ। ਅਸੀਂ ਵੀ ਨੰਗੇ ਫਿਰਦੇ ਨੇ ਸਾਰੇ ਬਣਾਂ ਦੇ ਵਿੱਚ।
ਤਟ ਤੀਰਥ ਸਭ ਧਰਤੀ ਭ੍ਰਮਿਓ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਸਮੁੰਦਰਾਂ ਦੇ ਤੱਟਾਂ ਤੇ, ਨਦੀਆਂ ਦੇ ਕਿਨਾਰਿਆਂ ਤੇ ਧਰਤੀ ਦਾ ਭ੍ਰਮਣ ਕੀਤਾ ਵੀ ਕਿਹੜੀ ਥਾਂ ਚੰਗੀ ਹੈ, ਕਿੱਥੇ ਬੈਠ ਕੇ ਨਗਨ ਵੀ ਰਹੀਏ, ਮੰਗ ਕੇ ਵੀ ਖਾਈਏ, ਭੁੱਖੇ ਵੀ ਰਹੀਏ, ਮੌਣ ਵੀ ਰੱਖੀਏ, ਪਰ ਕੋਈ ਚੰਗੀ ਜਗ੍ਹਾ ਮਿਲ ਜਾਵੇ ਜਿੱਥੇ ਬੈਠ ਕੇ ਅਸੀਂ ਭਜਨ ਬੰਦਗੀ ਕਰੀਏ। ਸਤਿਗੁਰੂ ਜੀ ਭ੍ਰਮਣ ਹੀ ਕਰਦੇ ਰਹੇ ਅਸੀਂ, ਕਿੱਥੇ ਕਿੱਥੇ ਗਏ। ਕਹਿੰਦੇ ਤਟ ਤੀਰਥ ਸਭ ਧਰਤੀ ਭਰਮਿਓ, ਤੱਟਾਂ ਤੇ ਤੀਰਥਾਂ ਤੇ, ਤੱਟ ਕਹਿੰਦੇ ਕਿਨਾਰੇ ਨੂੰ, ਨਦੀਆਂ ਤੇ ਸਮੁੰਦਰਾਂ ਦੇ ਕਿਨਾਰਿਆਂ ਤੇ ਜਾ ਕੇ ਬੈਠੇ, ਸਾਰੀ ਧਰਤੀ ਦਾ ਭ੍ਰਮਣ ਕੀਤਾ ਸਤਿਗੁਰੂ ਜੀ।
ਦੁਬਦਾ ਛੁੱਟ ਕੇ ਨਾਹੀ,
ਪਰ ਸਾਡੇ ਮਨ ਵਿੱਚੋਂ ਦਵੈਤ ਪੁਣਾ ਹੀ ਨਹੀਂ ਛੁੱਟਿਆ ਵੀ ਇਹ ਥਾਂ ਠੀਕ ਹੈ, ਜਿੱਥੇ ਅਸੀਂ ਬੈਠੇ ਹਾਂ ਇਹ ਚੰਗੀ ਗੱਲ ਹੈ, ਇੱਥੇ ਬੈਠ ਕੇ ਪ੍ਰਾਪਤੀ ਹੋ ਸਕਦੀ ਹੈ। ਦੇਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਇਹ ਭਰਮ ਸਧਾਰਨ ਰੂਪ ਵਿੱਚ ਹੀ ਕੱਢ ਦਿੱਤੇ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਗੁਰੂ ਕੇ ਸਿੱਖਾ, ਜਿੱਥੇ ਵੀ ਬੈਠ ਕੇ ਤੂੰ ਪਰਮਾਤਮਾ ਦੀ ਭਗਤੀ ਕਰੇਗਾ ਤੇਰੀ ਉੱਥੇ ਹੀ ਉਹ ਰੱਖਿਆ ਕਰੂਗਾ। ਆਪਣੇ ਸੇਵਕ ਹੀ ਆਪੇ ਰੱਖੇ, ਆਪੇ ਨਾਮ ਜਪਾਵੇ, ਤੇ ਜਿੱਥੇ ਜਿੱਥੇ ਸੇਵਕ ਯਾਦ ਕਰਦੇ ਨੇ ਉੱਧਰ ਨੂੰ ਧਾ ਕੇ ਪ੍ਰਭੂ ਆਪ ਜਾਂਦਾ। ਸਾਰੀ ਜਗ੍ਹਾ ਪਵਿੱਤਰ ਕਰਤੀ ਨਾ ਸਤਿਗੁਰੂ ਜੀ। ਅਸੀਂ ਤਾਂ ਇਸ ਦੁਬਧਾ ਵਿੱਚ ਹੀ ਲੱਗੇ ਰਹੇ ਕਿ ਇਹ ਜਗ੍ਹਾ ਠੀਕ ਹੈ ਕਿ ਨਹੀਂ ਠੀਕ, ਮਨ ਵਿੱਚੋਂ ਦੁਬਧਾ ਹੀ ਨਹੀਂ ਖਤਮ ਹੋਈ।
ਮਨ ਕਾਮਨਾ ਤੀਰਥ ਜਾਏ ਬਸਿਓ।
ਤੇ ਹਜ਼ੂਰ ਅਸੀਂ ਆਪਣੇ ਮਨ ਵਿੱਚ ਕਾਮਨਾ ਲੈ ਕੇ ਇੱਕ ਤੀਰਥ ਸੁਣਿਆ ਸੀ ਜਿੱਥੇ ਸ਼ਿਵਜੀ ਤੇ ਪਾਰਵਤੀ ਗਏ। ਪਾਰਵਤੀ ਉਹ ਤੀਰਥ ਦੇ ਵਿੱਚ ਇਸ਼ਨਾਨ ਕਰਨ ਲੱਗੀ, ਉਹਦੇ ਕੰਨ ਦੀ ਮਣੀ ਡਿੱਗ ਪਈ। ਸ਼ਿਵਜੀ ਨੇ ਕੋਸ਼ਿਸ਼ ਕੀਤੀ, ਉਹ ਨਾ ਲੱਭੀ, ਤੇ ਫਿਰ ਕਹਿੰਦੇ ਸ਼ੇਸ਼ ਨਾਗ ਤੋਂ ਮਣੀ ਲੈ ਕੇ ਪਾਰਵਤੀ ਦਾ ਹੱਠ ਪੂਰਾ ਕੀਤਾ। ਤ੍ਰਿਆ ਹੱਠ ਦੇ ਵਿੱਚ ਪਾਰਵਤੀ ਬੈਠ ਗਈ ਨਾ ਕਿ ਸਵਾਮੀ ਜੀ ਜਦੋਂ ਤੱਕ ਮੇਰੀ ਮਣੀ ਲੱਭਦੀ ਨਹੀਂ ਉਦੋਂ ਤੱਕ ਮੈਂ ਇੱਥੋਂ ਨਹੀਂ ਜਾਣਾ। ਤਾਂ ਸ਼ਿਵਜੀ ਨੇ ਇਹ ਮਿਥਾਥਕ ਤਸ ਦੀਆਂ ਸਾਖੀਆਂ ਪਾਈ। ਸ਼ਿਵਜੀ ਨੇ ਸ਼ੇਸ਼ ਨਾਗ ਤੋਂ ਮੰਗਵਾਈ ਮਣੀ, ਉਹਨੇ ਮਣੀ ਅਰਪਣ ਕੀਤੀ ਤੇ ਉਹ ਪਾਰਵਤੀ ਨੂੰ ਦੇ ਕੇ ਖੁਸ਼ ਕੀਤਾ। ਉਸ ਤੀਰਥ ਦਾ ਨਾਮ ਹੈ ਮਣੀਕਰਨ। ਕਹਿੰਦੇ ਅੱਧਾ ਜਲ ਗਰਮ ਹੈ ਤੇ ਅੱਧਾ ਠੰਡਾ ਹੈ। ਹਜ਼ੂਰ ਅਸੀਂ ਉੱਥੇ ਵੀ ਗਏ ਪਰ ਮਨ ਵਿੱਚ ਕਾਮਨਾ ਰੱਖੀ ਵੀ ਇੱਥੇ ਸਾਡਾ ਭਲਾ ਹੋ ਜਾਊਗਾ। ਉੱਥੇ ਵੀ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਡੇਰੇ ਲਾਏ ਅਸੀਂ।
ਸਿਰ ਕਰ ਵੱਤ ਤਰਾਏ।
ਫਿਰ ਕਹਿੰਦੇ ਅਸੀਂ ਅਖੀਰ ਤੇ ਔਖੇ ਤੋਂ ਔਖਾ ਸਾਧਨੇ ਦੇਖਿਆ ਕਿ ਕਾਸ਼ੀ ਦੇ ਵਿੱਚ ਕਰਵੱਤਰ ਲੱਗਦਾ ਹੈ। ਕਰਵੱਤਰ ਕੀ ਹੈ ਸਾਧ ਸੰਗਤ? ਇੱਕ ਥੱਲੇ ਭੋਰਾ ਬਣਾ ਕੇ ਉਹਦੇ ਵਿੱਚ ਆਰੇ ਚੱਲਦੇ ਨੇ ਤੇ ਉਸ ਭੋਰੇ ਦੇ ਉੱਪਰੋਂ ਉਪਦੇਸ਼ ਦੇਣਾ ਬ੍ਰਾਹਮਣ ਲੋਕਾਂ ਨੇ ਕਿ ਜਦੋਂ ਅਸੀਂ ਤੁਹਾਨੂੰ ਭੋਰੇ ਵਿੱਚ ਉਤਾਰਨਾ ਹੈ ਉਦੋਂ ਸ਼ਿਵਜੀ ਨੇ ਤੁਹਾਡੇ ਕੰਨ ਦੇ ਵਿੱਚ ਮੰਤਰ ਦੇਣਾ ਹੈ ਤੇ ਨਾਲ ਹੀ ਆਰਾ ਚੱਲ ਜਾਣਾ ਹੈ। ਪਰ ਇੱਕ ਸ਼ਰਤ ਹੈ ਵੀ ਜੋ ਤੁਹਾਡੇ ਕੋਲ ਹੈ ਉਹ ਸਾਰਾ ਤੁਸੀਂ ਸਰਬੰਸ ਦਾਨ ਕਰ ਦਿਓ। ਜੋ ਧਰਤੀ ਹੈ, ਜੋ ਸੋਨਾ ਹੈ, ਜੋ ਤੁਹਾਡੇ ਕੋਲ ਵਿਭੂਤੀ ਹੈ, ਸੋਨਾ ਚਾਂਦੀ ਹੈ, ਉਹ ਸਾਨੂੰ ਅਰਪਣ ਕਰ ਦਿਓ। ਉਹ ਸਾਰਾ ਕੁਝ ਅਰਪਣ ਕਰਕੇ ਤੇ ਉਸ ਫੱਠੇ ਤੇ ਚੜਾ ਕੇ ਜਦੋਂ ਫੱਟਾ ਖਿੱਚਦੇ ਥੱਲਿਓਂ ਆਰਾ ਚੱਲਦਾ ਤੇ ਫਿਰ ਕਿਹਨੇ ਮੰਤਰ ਦੇਖਣਾ, ਕਿਹੜੇ ਸੁਣਨਾ ਜਾ ਕੇ? ਉਹ ਭਾਈ ਆਰਾ ਚੱਲ ਜਾਣਾ, ਸਭ ਨੂੰ ਚੀਰ ਕੇ ਟੁਕੜੇ ਕਰ ਦੇਣਾ। ਇਹਨੂੰ ਕਾਸੀ ਕਰਵੱਤਰ ਕਹਿੰਦੇ ਸੀ। ਜਦੋਂ ਇੱਥੇ ਅੰਗਰੇਜ਼ ਦਾ ਰਾਜ ਆਇਆ ਨਾ, ਉਹਨੇ ਜਾ ਕੇ ਵਹੀਆਂ ਚੈੱਕ ਕੀਤੀਆਂ। ਕਾਸੀ ਕਰਵੱਤਰ ਗਏ, ਉਹ ਕਹਿੰਦੇ ਭਾਈ ਦਿਖਾਓ ਕਿਹਨੇ ਕਿਹਨੇ ਇੱਥੇ ਕਾਸੀ ਕਰਵੱਤਰ ਲਿਆ ਹੈ। ਕਹਿੰਦੇ ਜੀ ਇੱਥੇ ਰਾਜਪੂਤ ਰਾਜੇ ਆਉਂਦੇ ਰਹੇ, ਬੜੀਆਂ ਭੂਮੀਆਂ ਆਪਣੀਆਂ ਘੋੜੇ ਹਾਥੀ ਅਰਪਣ ਕਰਦੇ ਰਹੇ। ਕਹਿੰਦੇ ਲਿਆਓ ਚੈੱਕ ਕਰਾਓ। ਦੇਖਿਆ ਉਹਦੇ ਵਿੱਚ ਇੱਕ ਵੀ ਪੰਡਿਤ ਨਹੀਂ ਸੀ, ਸਾਰੀ ਲਿਸਟ ਫਰੋਲੀ। ਕਹਿੰਦੇ ਪੰਡਿਤ ਜੀ ਤੁਸੀਂ ਮੁਕਤ ਨਹੀਂ ਹੋਣਾ, ਤੁਸੀਂ ਕਾਸੀ ਕਰਵੱਤਰ ਲਿਆ ਹੀ ਨਹੀਂ ਕਿਸੇ ਨੇ, ਤੁਹਾਡੀਆਂ ਜਾਤਾਂ ਚੋਂ ਤੁਹਾਡੇ ਵੱਡੇ ਵਡੇਰਿਆਂ ਚੋਂ ਕਿਸੇ ਨੇ ਕਾਸੀ ਕਰਵੱਤਰ ਨਹੀਂ ਲਿਆ। ਕਹਿੰਦੇ ਨਾ ਮਹਾਰਾਜ, ਸਾਡਾ ਤਾਂ ਰੁਜ਼ਗਾਰ ਹੈ, ਅਸੀਂ ਤਾਂ ਰੁਜ਼ਗਾਰ ਬਣਾਇਆ ਹੈ। ਇਹਨਾਂ ਨੂੰ ਕਾਸੀ ਕਰਵੱਤਰ ਦੇ ਕੇ ਇਹਨਾਂ ਦੀ ਸੰਪਤੀ ਸਾਂਭ ਲੈਂਦੇ ਸੀ, ਇੰਨਾ ਕੀ ਕੰਮ ਸੀ ਸਾਡਾ। ਹੁਣ ਵੀ ਉੱਥੇ ਉੱਪਰ ਜੰਗਲੇ ਲੱਗੇ ਹੋਏ ਆ, ਕਾਸੀ ਕਰਵੱਤਰ ਦੇਖਣ ਜਾਓ ਨਾ, ਉੱਪਰ ਜੰਗਲੇ ਲੱਗੇ ਆ, ਪਰ ਉਹਨਾਂ ਦੀ ਨਿਸ਼ਾਨੀਆਂ ਹਾਲੇ ਵੀ ਹੈਗੀਆਂ। ਸਤਿਗੁਰੂ ਜੀ ਫਿਰ ਅਸੀਂ ਕੀ ਕੀਤਾ, ਅਸੀਂ ਵੀ ਕਾਸੀ ਕਰਵੱਤਰ ਲੈ ਲਿਆ ਮਹਾਰਾਜ, ਜੋ ਸਾਡੇ ਕੋਲੇ ਸੀ ਅਸੀਂ ਆਪਣਾ ਅਰਪਣ ਕੀਤਾ ਜਿਨ੍ਹਾਂ ਨੇ, ਅਸੀਂ ਉਹ ਵੀ ਸੁਣਿਆ ਵੀ ਕਾਸੀ ਕਰਵੱਤਰ ਲੈ ਕੇ ਵੀ ਮੁਕਤੀ ਹੋ ਸਕਦੀ, ਪਰ ਹਜ਼ੂਰ ਸਾਨੂੰ ਪਤਾ ਲੱਗਾ ਵੀ ਉੱਥੇ ਵੀ ਸਫਲਤਾ ਨਹੀਂ ਮਿਲਦੀ।
ਮਨ ਕੀ ਮੈਲ ਨਾ ਉਤਰੈ ਇਹ ਬਿਦ।
ਇਹਨਾਂ ਵਿਧੀਆਂ ਤਰੀਕਿਆਂ ਦੇ ਨਾਲ ਸਤਿਗੁਰੂ ਜੀ ਜਿਹੜੀ ਮਨ ਦੀ ਹੈ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹ ਹੋ, ਸਤਿਗੁਰੂ ਜੀ ਇਹਨਾਂ ਤਰੀਕਿਆਂ ਦੇ ਨਾਲ ਮਨ ਦੀ ਮੈਲ ਲੈਂਦੀ ਨਹੀਂ। ਇਹਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹ ਤਾਂ ਨਾਮ ਦਾ ਰੰਗ ਹੀ ਹੈ ਭਾਈ, ਜਿਹੜਾ ਪਾਪਾਂ ਦੀ ਮੈਲ ਤੋਂ ਮੁਕਤ ਕਰ ਸਕਦਾ ਮਨ ਨੂੰ, ਹੋਰ ਕੋਈ ਤਰੀਕਾ ਹੀ ਨਹੀਂ ਹੈ। ਇਸ ਕਰਕੇ ਸਾਨੂੰ ਸਿੱਧੇ ਹੀ ਰੂਪ ਵਿੱਚ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹੋਈਆਂ ਹੈ ਵੀ ਤੁਹਾਨੂੰ ਕਾਸੀ ਕਰਵੱਤਰਾਂ ਦੀ ਲੋੜ ਨਹੀਂ। ਗੁਰੂ ਕੋ ਸਿੱਖਿਓ, ਨਾਮ ਜਪੋ, ਨਾਮ ਦੇ ਵਿੱਚ ਤੁਹਾਡੀਆਂ ਮੈਲਾਂ ਰਹਿ ਜਾਣੀਆਂ, ਤੇ ਜੇ ਸੰਗਤ ਵਿੱਚ ਜਪੋਗੇ, ਸਤਿਗੁਰੂ ਦੀ ਹਜ਼ੂਰੀ ਵਿੱਚ ਜਪੋਗੇ, ਹੋਰ ਵੀ ਵੱਡਾ ਲਾਭ ਹੋਵੇਗਾ। ਮਹਾਰਾਜ ਇਕੱਲੇ ਹੀ ਹੋਈਏ, ਸੰਗਤ ਮਿਲੇ ਨਾ, ਮਹਾਰਾਜ ਕਹਿੰਦੇ ਫਿਰ ਵੀ ਜਪੋ। ਮਹਾਰਾਜ ਕਿਹੜੇ ਵੇਲੇ ਜਪੀਏ, ਜਦੋਂ ਮਰਜ਼ੀ ਜਪੋ। ਹਜ਼ੂਰ ਫਰਮਾਉਂਦੇ ਨੇ ਹਰ ਸਿਮਰਨ ਕੀ ਸਗਲੀ ਬੇਲਾ, ਹਰ ਸਿਮਰਨ ਬਹੁ ਮਾਹੇ ਅਕੇਲਾ। ਬਹੁਤਿਆਂ ਵਿੱਚ ਵੀ ਤੇ ਇਕੱਲਿਆਂ ਵੀ ਤੁਸੀਂ ਵਾਹਿਗੁਰੂ ਦਾ ਜਾਪ ਕਰਨਾ, ਜਪਿਓ ਸਾਰੇ ਗੱਜ ਕੇ ਭਾਈ। ਸਤਨਾਮ ਵਾਹਿਗੁਰੂ, 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 ਸਤਿਗੁਰੂ ਜੀ ਇਹਨਾਂ ਤਰੀਕਿਆਂ ਦੇ ਨਾਲ ਵੀ ਬੜੇ ਯਤਨ ਕੀਤੇ ਪਰ ਮਨ ਦੀ ਮੈਲ ਨਾ ਲੱਥੀ।
ਲੱਖ ਯਤਨ ਕਰਾਏ,
ਕਹਿੰਦੇ ਭਾਈ ਬਥੇਰੇ ਯਤਨ ਕੀਤੇ, ਇੱਕ ਨਹੀਂ ਲੱਖਾਂ ਹੀ ਯਤਨ ਕੀਤੇ, ਤਾਂ ਵੀ ਮਨ ਦੀ ਮੈਲ ਨਾ ਲੱਥ ਸਕੀ।
ਕਨਕ ਕਾਮਨੀ ਹੈਵਰ ਗੈਵਰ,
ਕਹਿੰਦੇ ਭਾਈ ਲੋ ਹੁਣ ਸੁਣੋ, ਕਹਿੰਦੇ ਬੜੇ ਦਾਨ ਦਿੱਤੇ, ਦਾਨੀ ਬਣ ਜਾਂਦੇ ਆ। ਕੀ ਦਾਨ ਕੀਤਾ ਭਾਈ? ਕਹਿੰਦੇ ਕਣਕ ਸੋਨਾ, ਸੋਨਾ ਦਾਨ ਕਰ ਦਿੱਤਾ। ਕਾਮਣੀ ਘਰ ਵਾਲੀ ਇਸਤਰੀ ਦਾਨ ਕਰ ਦਿੱਤੀ। ਸਤਿਸੰਗ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਿੱਡਾ ਵੱਡਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਗੁਰੂ ਕਾ ਸਿੱਖ ਜਤੀ ਸਤੀ ਰਹੇ ਤੇ ਨਾਲ ਬਰਾਬਰ ਦਾ ਪ੍ਰੇਮ ਰੱਖੇ ਆਪਣੀ ਘਰਵਾਲੀ ਦੇ ਨਾਲ, ਤੇ ਆਪਣੀ ਘਰਵਾਲੀ ਉਹ ਦਾਨ ਵਿੱਚ ਦੇ ਦੇਣੀ, ਇਦੋਂ ਵੱਡੀ ਨੀਚਤਾ ਕੀ ਹੈ? ਪਰ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਜਿਹੜੀਆਂ ਗਾਥਾਵਾਂ ਸੁਣੀਆਂ ਉਹਨਾਂ ਭੁਲੇਖਿਆਂ ਵਿੱਚ ਘਰਵਾਲੀਆਂ ਵੀ ਦਾਨ ਵਿੱਚ ਦੇ ਦਿੱਤੀਆਂ, ਉਹ ਵੀ ਉਹਨਾਂ ਨੂੰ ਵੀ ਦਾਨ ਦਿੱਤਾ। ਕਣਕ ਕਾਮਣੀ ਹੈਬਰ ਗੈਬਰ ਘੋੜੇ ਤੇ ਹਾਥੀ ਵੀ ਦਾਨ ਕੀਤੇ।
ਬਹੁ ਬਿਦ ਦਾਨ ਦਾ ਤਾਰਾ,
ਕਹਿੰਦੇ ਦਾਤੇ ਬਣ ਗਏ ਅਸੀਂ ਵੀ, ਸਾਨੂੰ ਲੋਕ ਕਹਿਣੇ ਵੱਡਾ ਦਾਤਾ ਹੈ। ਇਸ ਕਰਕੇ ਬਹੁਤ ਵਿਧੀਆਂ ਦੇ ਨਾਲ ਮਹਾਰਾਜ ਅਸੀਂ ਦਾਨ ਦੇਣਾ ਕੀਤਾ।
ਅੰਨ ਵਸਤਰ ਭੂਮ ਬਹੁ ਅਰਪੇ,
ਹੋਰ ਕੀ ਕੀਤਾ ਭਾਈ? ਕਹਿੰਦੇ ਅਨਾਜ ਦੇ ਭੰਡਾਰੇ ਬੜੇ ਅਸੀਂ ਵਰਤਾਏ ਤੇ ਨਾਲ ਵਸਤਰ ਦੇਣੇ ਕੀਤੇ, ਬਹੁਤ ਸਾਰੇ ਵਸਤਰਾਂ ਦਾ ਦਾਨ ਕੀਤਾ। ਅੰਨ ਤੇ ਵਸਤਰ ਆਦਿਕ ਇਹ ਵੀ ਵੰਡਣੇ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੇ ਨਾਲ ਅੰਨ ਵਸਤਰ ਭੂਮ ਬਹੁ ਅਰਪੇ, ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਭੂਮੀ ਦਾ ਦਾਨ ਕੀਤਾ, ਜ਼ਮੀਨ ਦਾਨ ਵਿੱਚ ਦੇ ਦਿੱਤੀ।
ਨਹਿ ਮਿਲੀਐ ਹਰ ਦੁਆਰਾ,
ਪਰ ਇਹਨਾਂ ਕਾਰਨਾਂ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਹਰੀ ਪਰਮੇਸ਼ਰ ਦੇ ਰਸਤੇ ਦਾ ਦਰਵਾਜ਼ਾ ਨਹੀਂ ਲੱਭਿਆ ਕਿ ਇਸ ਦਰਵਾਜ਼ੇ ਵਿੱਚ ਪ੍ਰਵੇਸ਼ ਕਰਕੇ ਅਸੀਂ ਪ੍ਰਭੂ ਦੀ ਪ੍ਰਾਪਤੀ ਕਰ ਲਈਏ। ਕਿੱਦੂ ਵੱਡਾ ਕੋਈ ਦਾਨ ਕਰ ਲਓ ਭਾਈ, ਭਗਤ ਜੀ ਫਰਮਾਉਂਦੇ ਨੇ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤਾ ਕੀਜੈ, ਆਤਮ ਜੋ ਨਰਮੈਲ ਕੀਜੈ ਆਪ ਬਰਾਬਰ ਕੰਚਨ ਦੀਜੈ। ਕਹਿੰਦੇ ਇੰਨਾ ਕੁਝ ਕਰ ਵੀ ਲਵੇ ਹਰ ਹਰ ਨਾਮ ਤਉ ਨਾ ਪੂਜਾ, ਕਹਿੰਦੇ ਤਦ ਵੀ ਪਰਮਾਤਮਾ ਦੇ ਨਾਮ ਦੇ ਬਰਾਬਰ ਇਹ ਪੁੱਜ ਨਹੀਂ ਸਕਦੇ ਜਿੰਨਾ ਮਰਜ਼ੀ ਕਰ ਲਓ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਇਹ ਸਭ ਕੁਝ ਕਰਨ ਦੇ ਬਾਵਜੂਦ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਹਰੀ ਦਾ ਦੁਬਾਰਾ ਪ੍ਰਾਪਤ ਨਹੀਂ ਹੋਇਆ।
ਪੂਜਾ ਅਰਚਾ ਬੰਧਨ ਡੰਡੌਤ,
ਫਿਰ ਮਹਾਰਾਜ ਅਸੀਂ ਬ੍ਰਾਹਮਣਾਂ ਕੋਲ ਸੁਣਿਆ ਸੀ ਕਿ ਪੂਜਾ ਤੇ ਅਰਚਾ ਕਰੋ। ਸਤਸੰਗ ਜੀ ਪੂਜਾ ਹੁੰਦੀ ਹੈ ਦੇਵਤਿਆਂ ਦੀ ਪੂਜਾ ਕਰਨੀ, ਤੇ ਪੱਥਰਾਂ ਦੀ ਅਰਚਾ ਕੀ ਹੁੰਦੀ ਹੈ? ਕੁਝ ਪਾਣੀ ਲੈ ਕੇ ਉਹਦੇ ਉੱਪਰ ਮੰਤਰ ਪੜ੍ਹ ਕੇ ਨਿੰਮ ਦੇ ਪੱਤਿਆਂ ਦੇ ਨਾਲ ਛਿੜਕਾਅ ਕਰਨਾ ਪੱਥਰਾਂ ਦੀਆਂ ਮੂਰਤੀਆਂ ਦੇ ਉੱਪਰ, ਇਹਨੂੰ ਅਰਚਾ ਕਹਿੰਦੇ ਨੇ। ਪ੍ਰਸ਼ਾਦ ਆਦਿ ਪਕਵਾਨ ਬਣਾ ਕੇ ਉਹਨੂੰ ਭੋਗ ਲਵਾ ਕੇ ਪੱਥਰਾਂ ਨੂੰ ਕਹਿਣਾ ਕਿ ਤੁਸੀਂ ਛਕ ਲਓ, ਇਹ ਪੂਜਾ ਹੈ। ਪੂਜਾ ਤੇ ਅਰਚਾ ਸਾਨੂੰ ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਜੋ ਪੱਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਸਾਨੂੰ ਤਾਂ ਸਿੱਧਾ ਹੀ ਸਮਝਾਤਾ ਨਾ ਗੁਰੂ ਕੇ ਸਿੱਖਾ, ਪੱਥਰ ਦੀ ਪੂਜਾ ਨਹੀਂ ਕਰਨੀ। ਇਸ ਵਾਸਤੇ ਸਤਿਗੁਰੂ ਜੀ ਅਸੀਂ ਇਹ ਪੂਜਾ ਤੇ ਅਰਚਾ ਕਰ ਕਰਕੇ ਦੇਖੀ, ਇਹਨਾਂ ਬ੍ਰਾਹਮਣਾਂ ਦੇ ਕਹਿਣ ਦੇ ਉੱਪਰ ਮਹਾਰਾਜ ਜੋ ਸਾਨੂੰ ਸੀ ਕਿ ਸਾਡਾ ਭਲਾ ਹੋਵੇਗਾ, ਪੂਜਾ ਦੇ ਅਰਚਾ ਦੇ ਵਿੱਚ ਵੀ ਅਸੀਂ ਬੜਾ ਸਮਾਂ ਲਾਇਆ ਤੇ ਸਾਧਨ ਲਾਏ।
ਖੱਟ ਕਰਮਾ ਰਤ ਰਹਿਤਾ,
ਛੇ ਤਰ੍ਹਾਂ ਦੇ ਕਰਮ ਮਹਾਰਾਜ ਅਸੀਂ ਕਰਨੇ ਕੀਤੇ, ਇਹਨਾਂ ਕਰਮਾਂ ਦੇ ਵਿੱਚ ਵੀ ਬੜੀ ਪ੍ਰੀਤ ਲਾਈ ਅਸੀਂ। ਜਿਹੜੇ ਵਿਧ ਨਿਖੇਧ ਕਰਮ ਹੈ ਇਹਨਾਂ ਦੇ ਵਿੱਚ ਵੀ ਮਹਾਰਾਜ ਬਹੁਤ ਪ੍ਰੀਤੀ ਦੇ ਨਾਲ ਅਸੀਂ ਜੁੜੇ ਰਹੇ।
ਹਾਂ ਹਾਂ ਕਰਤ ਬੰਧਨ ਮਹਿ ਪਰਿਆ,
ਕਹਿੰਦੇ ਮਹਾਰਾਜ ਹਉਮੈ ਨਹੀਂ ਟੁੱਟੀ, ਫਿਰ ਇਹ ਮੈਂ ਕੀਤਾ, ਆਹ ਕਰਮ ਮੈਂ ਕੀਤਾ, ਦਾਨ ਮੈਂ ਕੀਤਾ, ਸੋਨਾ ਦਾਨ ਮੈਂ ਕੀਤਾ। ਕਹਿੰਦੇ ਜਿਹੜੀ ਇਹ ਮੈਂ ਸੀ ਨਾ ਇਹ ਬਰਕਰਾਰ ਹੀ ਰਹੀ ਸਾਡੇ ਵਿੱਚ। ਸਤਿਗੁਰੂ ਜੀ ਦਾ ਹੁਕਮ ਸੀ ਹਾਂ ਹਾਂ ਮੈਂ ਵਿੱਚੋਂ ਖੋਵਾ ਦੂਜਾ ਮੇਟਾ ਇੱਕ ਹੋਵਾ ਫਿਰ ਘਾਈ, ਕਹਿੰਦੇ ਜਦੋਂ ਦੁਬਧਾ ਮਿਟੇਗਾ ਨਾ ਫਿਰ ਇੱਕ ਦੇ ਨਾਲ ਜੁੜੇਗਾ ਨਾ। ਇਹ ਜਿਹੜੀ ਹਉਮੈ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ। ਕਹਿੰਦੇ ਹਉਮੈ ਦਾ ਨਾਮ ਨਾਲ ਦੁਸ਼ਮਣੀ ਆ, ਇਹ ਦੋਨੇ ਇੱਕ ਥਾਂ ਤੇ ਟਿਕਦੇ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਵਿੱਚੋਂ ਤਾਂ ਹਉਮੈ ਨਹੀਂ ਗਈ, ਅਸੀਂ ਬੜੇ ਖੱਟ ਕਰਮ ਕੀਤੇ ਪਰ ਇਹ ਕਰਦਿਆਂ ਕਰਦਿਆਂ ਵੀ ਸਾਡੇ ਮਨ ਵਿੱਚੋਂ ਹੋਂ ਹੀ ਬਣੀ ਰਹੀ, ਹੰਗਤਾ ਵਿੱਚ ਹੀ ਫਸੇ ਰਹੇ।
ਨਹਿ ਮਿਲੀਐ ਇਹ ਜੁਗਤਾ,
ਇਹ ਜੁਗਤ ਵੀ ਵਰਤੀ ਮਹਾਰਾਜ ਅਸੀਂ, ਇਸ ਜੁਗਤੀ ਦੇ ਨਾਲ ਵੀ ਸਾਨੂੰ ਪ੍ਰਾਪਤੀ ਨਹੀਂ ਹੋਈ।
ਜੋਗ ਸਿੱਧ ਆਸਣ ਚੌਰਾਸੀ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਦੀ ਬੜੀ ਸ਼ਕਤੀ ਸੁਣੀ ਸੀ, ਕਹਿੰਦੇ ਫਿਰ ਯੋਗ ਆਸਣ ਲਾ ਲਾ ਕੇ ਵੇਖੇ, ਇਹ ਯੋਗੀਆਂ ਦੇ 84 ਆਸਣ ਨੇ। ਕਹਿੰਦੇ 84 ਆਸਣਾਂ ਨੂੰ ਅਸੀਂ ਗ੍ਰਹਿਣ ਕੀਤਾ, ਉਹਦੀ ਸਿੱਖਿਆ ਗ੍ਰਹਿਣ ਕੀਤੀ, 84 ਆਸਣ ਲਾਉਣੇ ਪਹਿਲਾਂ ਆਰੰਭ ਕਰ ਦਿੱਤੇ। ਸਾਧ ਸੰਗਤ ਜੀ ਪਹਿਲਾਂ ਜਲੰਧਰ ਆਸਣ ਜਿਸ ਨੂੰ ਇੱਕ ਅੱਡੀ ਥੱਲੇ ਲਾ ਕੇ ਇੱਕ ਪੈਰ ਅਗਾਂਹ ਰੱਖ ਕੇ ਤੇ ਜਲੰਧ ਬੰਧਨ ਲਾ ਕੇ ਨਾ ਵੀਰ ਆਸਣ ਵਿੱਚ ਬੈਠ ਜਾਣਾ ਤੇ ਆਪਣੀ ਜਿਹੜੀ ਸੁਰਤੀ ਹੈ ਨਿਗਾਹ ਹੈ ਉਹ ਧਰਤੀ ਵਿੱਚ ਰੱਖਣੀ, ਉੱਪਰ ਨਹੀਂ ਦੇਖਣਾ। ਇੱਥੋਂ ਆਰੰਭ ਕਰਦੇ ਨੇ ਤੇ 84 ਆਸਣ ਨੇ ਤੇ ਸਹਿਜੇ ਸਹਿਜੇ ਨਿਗਾਹ ਉੱਪਰ ਚੱਕਦਿਆਂ ਚੱਕਦਿਆਂ 84ਵੀਂ ਆਸਣ ਤੇ ਅਸਮਾਨ ਵੱਲ ਨਜ਼ਰ ਲਜਾਣੀ ਹੈ। ਇੰਨੇ ਕਠਿਨ ਸਾਧਨ ਸਾਧ ਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਸਿੱਧਾਂ ਦੇ 84 ਆਸਣ ਲਾ ਕੇ ਵੀ ਦੇਖ ਲਏ, ਕਿਉਂਕਿ ਪ੍ਰਤੱਖ ਰੂਪ ਵਿੱਚ ਵੀ ਤੁਸੀਂ ਦੇਖਿਆ ਨਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਾਸ ਜਦੋਂ ਸਿੱਧ ਆਏ ਤੇ ਕਹਿੰਦੇ ਛੋਟੀ ਉਮਰ ਦਾ ਅਵਤਾਰ ਕਿੱਥੋਂ ਆ ਗਿਆ, ਅਸੀਂ ਤੇ ਸੈਂਕੜੇ ਹਜ਼ਾਰਾਂ ਸਾਲਾਂ ਦੇ ਅਸੀਂ ਸਾਧਨਾ ਕਰਨ ਵਾਲੇ ਸਿੱਧ ਹਾਂ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਭੰਗਰਨਾਥ ਨੂੰ ਹੋਰ ਸਿੱਧਾਂ ਨੂੰ ਸਿੱਧ ਗੋਸ਼ਟ ਦੇ ਵਿੱਚ ਸਿੱਖਿਆ ਦਿੱਤੀ, ਜਿਹੜੀ ਬਾਣੀ ਚੱਲ ਰਹੀ ਹੈ ਨਾ ਭਾਈ ਲੜੀਵਾਰ, ਉਹਦੇ ਵਿੱਚ ਬੜੀ ਸਿੱਖਿਆ ਦਿੱਤੀ ਸਤਿਗੁਰੂ ਜੀ ਨੇ ਕਿ ਤੁਸੀਂ ਹੰਗਤਾ ਨਹੀਂ ਛੱਡ ਸਕੇ, ਤੁਸੀਂ ਵਿਸ਼ਿਆਂ ਤੋਂ ਡਰਦੇ, ਤੁਸੀਂ ਔਰਤ ਤੋਂ ਡਰਦੇ, ਤੁਸੀਂ ਵਕਾਰ ਤੋਂ ਡਰਦੇ, ਸੰਸਾਰ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਆ ਕੇ ਲੁੱਕ ਗਏ। ਨਹੀਂ ਦੇਖੋ ਸਾਨੂੰ ਉਪਦੇਸ਼ ਦਿੱਤਾ ਮਹਾਰਾਜ ਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਕੱਲੇ ਕੱਲੇ ਸਿੱਖ ਨੂੰ ਮਹਾਰਾਜ ਨੇ ਜਤੀ ਬਣਾਇਆ, 57,000 ਬੀਬੀਆਂ ਪੰਡਤਾਂ ਦੀਆਂ ਸਾਧ ਸੰਗ ਜੀ ਗਜਬਣੀ ਤੋਂ ਲਿਆ ਲਿਆ ਕੇ ਵਾਪਸ ਕੀਤੀਆਂ, ਪਰ ਸਿੱਖਾਂ ਨੇ ਯੋਧੇ ਬਹਾਦਰਾਂ ਗੁਰੂ ਕੇ ਸੀਊ ਸੂਰ ਵੀਰਾਂ ਨੇ ਜਤ ਰੱਖਿਆ, ਉਹਨਾਂ ਨੂੰ ਆਪਣੀਆਂ ਧੀਆਂ ਸਮਝ ਕੇ ਉਹਨਾਂ ਦੇ ਘਰੀ ਵਾਪਸ ਪਹੁੰਚਾਇਆ ਸੀ। ਇਹ ਗੁਰੂ ਕੇ ਸਿੱਖ ਜਤੀ ਸਤੀ ਹੋਏ ਨੇ, ਇਹ ਜਤ ਸਤ ਬਖਸ਼ਿਆ ਸਾਨੂੰ ਮਹਾਰਾਜ ਨੇ। ਜਦੋਂ ਪੰਜ ਪਿਆਰੇ ਸਿੱਖਿਆ ਦਿੰਦੇ ਆ ਨਾ, ਕਹਿੰਦੇ ਆ ਗੁਰਸਿੱਖੋ, ਇਹ ਬੀਬੀ ਇਹ ਗੁਰਸਿੱਖਾ ਤੁਸੀਂ ਜਤ ਸ਼ਤ ਦਾ ਕਸ਼ਹਿਰਾ ਪਹਿਨ ਲਿਆ, ਹੁਣ ਆਪਣੇ ਬਰਾਬਰਦਿਆਂ ਨੂੰ ਭਰਾ ਸਮਝਣਾ, ਕੇਵਲ ਆਪਣੇ ਪਤੀ ਨੂੰ ਪਰਮੇਸ਼ਰ ਸਮਝਣਾ ਤੇ ਪਤੀ ਨੂੰ ਘਰ ਵਾਲੀ ਸਮਝਣਾ, ਬਾਕੀ ਛੋਟੀਆਂ ਨੂੰ ਧੀਆਂ, ਬਰਾਬਰਦਿਆਂ ਨੂੰ ਭੈਣਾਂ, ਵੱਡੀਆਂ ਨੂੰ ਮਾਵਾਂ ਦੀ ਦ੍ਰਿਸ਼ਟੀ ਨਾਲ ਤੱਕਣਾ। ਏਡੀ ਵੱਡੀ ਖਾਲਸੇ ਦੀ ਉੱਚੀ ਸ਼ਾਨ, ਏਡੇ ਵੱਡੇ ਸੰਸਕਾਰ ਕਿਤੋਂ ਮਿਲ ਸਕਦੇ ਆ ਭਾਈ, ਕਿਤੋਂ ਨਹੀਂ ਮਿਲ ਸਕਦੇ। ਸਤਿਗੁਰੂ ਪਾਤਸ਼ਾਹ ਜੀ ਅਸੀਂ 84 ਆਸਣ ਸਿੱਖ ਕੇ ਸਿੱਧਾਂ ਦੀਆਂ, ਸੱਚੇ ਪਾਤਸ਼ਾਹ ਜੀ ਅਸੀਂ ਉਪਾਧੀਆਂ ਪਾ ਕੇ ਵੀ ਰੁਲਦੇ ਰਹੇ ਇਹਨਾਂ ਵਿਕਾਰਾਂ ਦੇ ਵਿੱਚ।
ਇਹ ਵੀ ਕਰ ਕਰ ਰਹਿਆ,
ਕਹਿੰਦੇ ਮਹਾਰਾਜ ਜੀ ਇਹ ਵੀ ਕਰ ਕਰਕੇ ਅਸੀਂ ਰਹਿਆ, ਹਾਰ ਗਏ, ਜਿੱਤ ਨਹੀਂ ਸਕੇ, ਆਪਣੇ ਮਨ ਤੇ ਫਤਿਹ ਨਹੀਂ ਪਾ ਸਕੇ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਤਿਹ ਨਸੀਬ ਨਾ ਹੋਏ।
ਵੱਡੀ ਆਰ ਜਾ ਫਿਰ ਫਿਰ ਜਨਮ,
ਕਹਿੰਦੇ ਇਹਦੇ ਨਾਲ ਕੀ ਹੋਇਆ, ਜਦੋਂ ਕਹਿੰਦੇ ਸਵਾਸ ਚੜਾ ਕੇ ਅਸੀਂ ਦਸਮ ਦੁਆਰ ਵਿੱਚ ਟਿਕਾ ਲੈਣੇ ਤੇ ਸਵਾਸਾਂ ਦੀ ਗਤੀ ਰੁਕ ਜਾਣੀ, ਸਵਾਸ ਅਗਲੇ ਪੂਰੇ ਨਾ ਹੋਣੇ ਤੇ ਫਿਰ ਆਰਜਾ ਲੰਬੀ ਹੋ ਜਾਣੀ, ਵੱਡੀਆਂ ਆਰਜਾ ਕਰ ਲੈਣੀਆਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤੁਸੀਂ ਨਾਲ ਨਾ ਚੱਲੇ ਤਾਂ ਬਾਤ ਨਾ ਪੁੱਛੇ। ਕਿ ਕਹਿੰਦੇ ਕੋਈ ਬਾਤ ਨਹੀਂ ਪੁੱਛਦਾ, ਜੇ ਪ੍ਰਭੂ ਦਾ ਨਾਲ ਤੇਰੇ ਨਾਮ ਨਹੀਂ ਜਾਣਾ ਤੇਰੀ ਆਰਜਾ ਕੀ ਕੰਮ ਆਊਗੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੀ ਆਰਜਾ ਫਿਰ ਫਿਰ ਜਨਮ ਹੈ, ਕਹਿੰਦੇ ਵੱਡੀਆਂ ਵੱਡੀਆਂ ਉਮਰਾਂ ਹੋ ਗਈਆਂ ਤੇ ਮੁੜ ਮੁੜ ਕੇ ਜਨਮ ਧਾਰਦੇ ਰਹੇ।
ਹਰ ਸਿਉ ਸੰਗ ਨਾ ਗਹਿਆ,
ਪਰ ਜੋ ਕੁਛ ਕਰਨਾ ਸੀ ਨਾ ਅਸੀਂ ਉਸ ਪ੍ਰਭੂ ਦੇ ਨਾਲ ਸਾਡਾ ਮਿਲਾਪ ਨਾ ਹੋ ਸਕਿਆ, ਉਹਦਾ ਸੰਗ ਸਾਨੂੰ ਪ੍ਰਾਪਤ ਨਹੀਂ ਹੋਇਆ। ਮਹਾਰਾਜ
ਰਾਜ ਲੀਲਾ ਰਾਜਨ ਕੀ ਰਚਨਾ,
ਕਹਿੰਦੇ ਜਿਹੜੀ ਸਾਡੀ ਮਨ ਦੀ ਕਾਮਨਾ ਸੀ ਨਾ ਕਿ ਸਾਡੇ ਕੋਲ ਰਾਜ ਸ਼ਕਤੀ ਆਵੇ, ਕਹਿੰਦੇ ਉਹ ਤੇ ਸ਼ਕਤੀ ਸਾਨੂੰ ਪ੍ਰਾਪਤ ਹੋ ਗਈ। ਫਿਰ ਰਾਜਨ ਕੀ ਲੀਲਾ, ਫਿਰ ਕਹਿੰਦੇ ਅਸੀਂ ਉਸ ਲੀਲਾ ਵਿੱਚ ਪਲਚ ਗਏ ਵੀ ਰਾਜੇ ਤਾਂ ਇਹ ਕਰਦੇ ਹੀ ਹੁੰਦੇ ਆ ਜੀ, ਰਾਜੇ ਤਾਂ 300 ਰਾਣੀਆਂ ਰੱਖ ਲੈਂਦੇ ਨੇ, ਇਹ ਰੱਖਦੇ ਹੀ ਹੁੰਦੇ ਆ ਜੀ, ਕਹਾਵਤ ਬਣ ਜਾਂਦੀ ਹੈ। ਆਪਣੇ ਅਖਲਾਕ ਤੋਂ ਗਿਰ ਜਾਣਾ ਕੋਈ ਸਿਆਣਪ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਕਾਮਨਾ ਸੀ, ਸਿੱਧਾਂ ਦੀ ਭਗਤੀ ਕਰਦਿਆਂ ਕਰਦਿਆਂ ਸਾਡੀ ਕਾਮਨਾ ਤੇ ਪੂਰੀ ਹੋ ਗਈ, ਰਾਜ ਪ੍ਰਾਪਤ ਹੋ ਗਿਆ ਤੇ ਉਸ ਰਾਜ ਦੀ ਕਿਰਿਆ ਵਿੱਚ, ਰਾਜ ਦੀ ਲੀਲਾ ਵਿੱਚ, ਰਾਜ ਦੀ ਕ੍ਰੀੜਾ ਵਿੱਚ ਪਲਚ ਗਏ।
ਕਰਿਆ ਹੁਕਮ ਅਪਾਰਾ,
ਫਿਰ ਕੀ ਕੀਤਾ, ਕਹਿੰਦੇ ਜਿਹਨੂੰ ਮਰਜ਼ੀ ਆਪਣਾ ਹੁਕਮ ਦੇ ਕੇ ਉਹਦੇ ਤੇ ਧੱਕਾ ਕਰ ਦਿੱਤਾ, ਜ਼ੁਲਮ ਕਰ ਦਿੱਤਾ। ਜੇ ਔਰੰਗਜ਼ੇਬ ਦਾ ਰਾਜ ਆਇਆ ਤਾਂ ਸਾਧ ਸੰਗਤ ਜੀ ਕਹਿ ਦਿੱਤਾ ਜਨੇਊ ਲਾਓ, ਧੱਕੇ ਨਾਲ ਲਾਓ, ਸਭ ਨੂੰ ਮੁਸਲਮਾਨ ਬਣਾ ਦਿਓ। ਜੇ ਇੱਥੇ ਇੰਦਰਾ ਗਾਂਧੀ ਦਾ ਰਾਜ ਆਇਆ, ਕਹਿੰਦੇ ਧੱਕੇ ਨਾਲ ਤੋਪਾਂ ਚੜਾ ਦਿਓ, ਅਕਾਲ ਤਖ਼ਤ ਢਾ ਦਿਓ, ਸਿੱਖਾਂ ਨੂੰ ਸਬਕ ਸਿਖਾ ਦਿਓ, ਦਿੱਲੀ ਦੀਆਂ ਗਲੀਆਂ ਚ ਕੱਢ ਕੱਢ ਕੇ ਕੋਹ ਕੋਹ ਕੇ ਮਾਰ ਦਿਓ, ਗਲਾਂ ਚ ਟਾਇਰ ਪਾ ਦਿਓ, ਕਰਿਆ ਹੁਕਮ ਅਫਾਰਾ। ਕਹਿੰਦੇ ਇਹੋ ਜਿਹੇ ਅਫਰਿਆ ਹੋਇਆ ਨੇ ਅਸੀਂ ਹੁਕਮ ਕੀਤੇ ਮਹਾਰਾਜ, ਤੀਹ ਸਾਲ ਦੇ ਸਜਾਵਾਂ ਭੁਗਤ ਕੇ ਜੇਲ੍ਹਾਂ ਵਿੱਚ ਬੈਠੇ ਸਿੱਖ ਨੇ, ਹੁਕਮ ਕੀਤਾ ਵੀ ਸੜਦੇ ਰਹਿਣ ਦਿਓ, ਸਿੱਖ ਹੀ ਹੈ ਨਾ। ਜੇ ਕੋਈ ਹੋਰ ਹੋਵੇ ਨਾ, ਕਿਸੇ ਨੇ ਕਿਸੇ ਹਿੰਦੂ ਰਾਜੇ ਦਾ ਰਾਜੀਵ ਗਾਂਧੀ ਵਰਗੇ ਦਾ ਕਤਲ ਕੀਤਾ ਹੋਵੇ ਤਾਂ ਛੱਡ ਦਿਓ, ਕੋਈ ਗੱਲ ਨਹੀਂ। ਪਰ ਕਤਲ ਕਰਨ ਵਾਲਾ ਵੀ ਹਿੰਦੂ ਹੋਵੇ, ਪਰ ਜੇ ਸਿੱਖ ਹੋਵੇ, ਕਹਿੰਦੇ ਨਾ ਇਹਨਾਂ ਵਾਸਤੇ ਤਾਂ ਕੋਈ ਕਾਨੂੰਨ ਹੀ ਨਹੀਂ, ਇਹਨਾਂ ਨੂੰ ਜਿੰਨਾ ਦਬਾ ਕੇ ਰੱਖਾਂਗੇ ਓਨਾ ਹੀ ਅਸੀਂ ਸੁਰਖਰੂ ਰਵਾਂਗੇ। ਪਰ ਯਾਦ ਰੱਖਿਓ, ਇਹਨਾਂ ਸਿੱਖਾਂ ਦੇ ਕਦੇ ਮੁੱਲ ਵੀ ਪਏ, ਇਹਨਾਂ ਸਿੱਖਾਂ ਨੇ ਫਿਰ ਰਾਜ ਦੇ ਝੰਡੇ ਗੱਡੇ, ਪਰ ਜਿਨ੍ਹਾਂ ਨੇ ਆਫਰਿਆ ਹੋਏ ਨੇ ਹੁਕਮ ਕੀਤੇ ਨਾ, ਉਹਨਾਂ ਤੋਂ ਗਿਣ ਗਿਣ ਕੇ ਬਦਲੇ ਲਏ ਇਹਨਾਂ ਨੇ। ਇਹੋ ਜਿਹੇ ਸਿੱਖ ਨੇ ਇਹ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਤੇ ਵੀ ਇਹਨਾਂ ਯੋਗੀਆਂ ਨੇ ਸੱਚ ਕਿਹਾ ਮਹਾਰਾਜ, ਯੋਗ ਬਿਰਤੀ ਦੇ ਵਿੱਚੋਂ ਰਾਜ ਬਿਰਤੀ ਪ੍ਰਾਪਤ ਹੋ ਗਈ, ਰਾਜ ਬਿਰਤੀ ਤੋਂ ਪਹਿਲਾਂ ਰਾਜ ਲੀਲਾ ਤਿਆਰ ਹੋ ਗਈ, ਤੇ ਫਿਰ ਸਾਡੇ ਹੁਕਮ ਚੱਲਣ ਲੱਗ ਪਏ ਵੀ ਕਿਸੇ ਦੀ ਧਰਤੀ ਮਲਣੀ ਹੈ, ਦੂਸ ਦੇ ਰਾਜ ਤੇ ਕਬਜ਼ਾ ਕਰਨਾ, ਆਪਣਾ ਰਾਜ ਵਧਾਉਣਾ ਹੈ। ਇਹ ਕਹਿੰਦੇ ਫਿਰ ਸਾਡੇ ਆਫਰਿਆ ਹੋਇਆਂ ਦੇ ਹੁਕਮ ਚੱਲਣ ਲੱਗ ਪਏ।
ਸੇਜ ਸੋਹਣੀ ਚੰਦਨ ਚੋਆ,
ਸੱਚੇ ਪਾਤਸ਼ਾਹ ਜੀ ਫਿਰ ਸਾਡੇ ਵਾਸਤੇ, ਅਸੀਂ ਤਾਂ ਨੰਗੇ ਰਹਿੰਦੇ ਸੀ, ਬਣਾ ਵਿੱਚ ਰਹਿੰਦੇ ਸੀ, ਥੱਲੇ ਰੋੜਾਂ ਵਾਲੀ ਧਰਤੀ ਤੇ ਹੀ ਪੈ ਜਾਂਦੇ ਸੀ। ਹੁਣ ਕੀ ਹੋਇਆ? ਸੇਜ ਸੋਹਣੀ ਚੰਦਨ ਚੋਆ, ਕਹਿੰਦੇ ਪਸ਼ਮੀਨੇ ਦੀਆਂ ਚਾਦਰਾਂ ਵਿਛ ਗਈਆਂ ਸਾਡੀਆਂ ਸੇਜਾਂ ਦੇ ਉੱਪਰ, ਤੇ ਸੋਹਣੀਆਂ ਸੋਹਣੀਆਂ ਸੁਗੰਧੀਆਂ ਛਿੜਕੀਆਂ ਗਈਆਂ ਉਹਦੇ ਉੱਪਰ।
ਨਰਕ ਘੋਰ ਕਾ ਦੁਆਰਾ,
ਫਿਰ ਸਤਿਗੁਰੂ ਜੀ ਅਸੀਂ ਰਾਜਲੀਲਾ ਦੇ ਵਿੱਚ ਇਹਨਾਂ ਸੇਜਾਵਾਂ ਦੇ ਉੱਪਰ ਜਿਹੜੇ ਅਸੀਂ ਕੁਕਰਮ ਕੀਤੇ, ਵਿਸ਼ੇ ਭੋਗੇ, ਉਹਦੇ ਨਾਲ ਕੀ ਹੋਇਆ? ਕਹਿੰਦੇ ਫਿਰ ਪ੍ਰਭੂ ਦਾ ਦੁਆਰਾ ਤਾਂ ਨਹੀਂ ਮਿਲਿਆ, ਨਰਕ ਘੋਰ ਕਾ ਦੁਆਰਾ, ਕਹਿੰਦੇ ਇਹ ਨਰਕਾਂ ਦਾ ਦਰਵਾਜ਼ਾ ਫਿਰ ਸਾਡੇ ਵਾਸਤੇ ਖੁੱਲ ਗਿਆ ਵੀ ਇੱਥੇ ਕ੍ਰੀੜਾ ਕਰੋ, ਵਿਸ਼ੇ ਭੋਗ ਲਓ, ਇੱਥੋਂ ਦਾ ਆਨੰਦ ਵੇਖ ਲਓ ਤੁਸੀਂ, ਪਰ ਗਾਂਹ ਵਾਸਤੇ ਅਗਲਾ ਜਿਹੜਾ ਦਰਵਾਜ਼ਾ ਤੁਹਾਡੇ ਲਈ ਖੁੱਲਿਆ ਹੈ ਉਹ ਨਰਕਾਂ ਦਾ ਹੈ, ਨਰਕ ਘੋਰ ਕਾ ਦੁਆਰਾ। ਘੋਰ ਨਰਕ ਦਾ ਦਰਵਾਜ਼ਾ ਮਹਾਰਾਜ, ਅਸੀਂ ਆਪਣੇ ਸਰੀਰਕ ਸੁੱਖ ਭੋਗਣ ਵਾਸਤੇ ਅਗਲਾ ਦਰਵਾਜ਼ਾ ਖੋਲ ਲਿਆ ਨਰਕਾਂ ਦਾ।
ਹਰ ਕੀਰਤ ਸਾਧ ਸੰਗਤ ਹੈ,
ਸਤਿਗੁਰੂ ਜੀ ਇੰਨਾ ਕੁਛ ਵਾਪਰ ਗਿਆ, ਹੁਣ ਆਪ ਜੀ ਕਿਰਪਾ ਕਰੋ, ਜੀਵ ਦਾ ਭਲਾ ਕਿਵੇਂ ਹੋਵੇ, ਇਦੋਂ ਔਖੇ ਸਾਧਨ ਦੱਸੋ ਕੀ ਕਰ ਸਕਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਕਹਿੰਦੇ ਤੁਹਾਨੂੰ ਕਿਹਨੇ ਕਿਹਾ ਵੀ ਏਡੇ ਔਖੇ ਕਰਮ ਕਰੋ, ਇਹ ਤੇ ਕਰਨ ਦੀ ਲੋੜ ਹੀ ਨਹੀਂ। ਕਹਿੰਦੇ ਮਹਾਰਾਜ ਕੀ ਕਰੀਏ? ਤਾਂ ਹਜ਼ੂਰ ਫਰਮਾਉਂਦੇ ਨੇ ਹਰ ਕੀਰਤ ਸਾਧ ਸੰਗਤ ਹੈ। ਕਹਿੰਦੇ ਭਾਈ ਜਿਹੜੇ ਤੱਟ ਤੀਰਥਾਂ ਦੇ ਕਿਨਾਰੇ ਲੱਭਦੇ ਫਿਰਦੇ ਹੋ ਉਹ ਥਾਂ ਸਹੀ ਨਹੀਂ, ਫਿਰ ਕਿਹੜਾ ਸਹੀ ਹੈ ਮਹਾਰਾਜ? ਕਹਿੰਦੇ ਭਾਈ ਹਰੀ ਦੀ ਕੀਰਤੀ ਕਰਨ ਵਾਸਤੇ ਗੁਰੂ ਕੀ ਸਾਧ ਸੰਗਤ ਹੈ।
ਸਿਰ ਕਰ ਮਨ ਕੈ ਕਰਮਾ,
ਕਹਿੰਦੇ ਸਾਰੇ ਕਰਮਾਂ ਤੋਂ ਸ਼੍ਰੋਮਣੀ ਹੈ ਗੁਰੂ ਕੀ ਸੰਗਤ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਭ ਤੋਂ ਸ਼੍ਰੋਮਣੀ ਸੰਗਤ ਹੈ। ਕਹਿੰਦੇ ਜਿੰਨੇ ਮਰਜ਼ੀ ਹੋਰ ਸਾਧਨ ਕਰ ਲਓ, ਜੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਭਜਨ ਕੀਤਾ, ਸਿਮਰਨ ਕੀਤਾ, ਕਥਾ ਕੀਰਤਨ ਸੁਣਿਆ, ਆਨੰਦ ਲਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਉੱਤਮ ਸਾਧਨ ਹੈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਲੰਤ ਜਮ ਤਰਾਸ ਮਿਟਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਕਰਕੇ ਜਮਾਂ ਦੀ ਤਰਾਸ ਖਤਮ ਹੋ ਜਾਂਦੀ ਹੈ।
ਕਹੋ ਨਾਨਕ ਤਿਸ ਭਇਓ ਪ੍ਰਾਪਤ,
ਹਜ਼ੂਰ ਫਰਮਾਉਂਦੇ ਨੇ ਭਾਈ ਇਹ ਸੰਗਤ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦੀ, ਤਰਕਾਂ ਕਰਨ ਵਾਲੇ ਬੜੇ ਮਿਲ ਜਾਂਦੇ ਨੇ, ਉਹੀ ਸੰਗਤ ਹੈ, ਉਹੀ ਗੁਰਦੁਆਰਾ ਹੈ, ਉਹੀ ਭਾਈ ਹੈ ਕਥਾ ਕਰਨ ਵਾਲਾ, ਉਹੀ ਜਪਜੀ ਸਾਹਿਬ ਹੈ, ਰੋਜ਼ ਹੀ ਤੁਰੇ ਰਹਿੰਦੇ ਹਾਂ, ਬੜੀਆਂ ਗੱਲਾਂ ਕਰਨ ਵਾਲੇ। ਜੇ ਕਹੋ ਭਾਈ ਉਹੀ ਅਨਾਜ ਹੈ, ਉਹੀ ਪਾਣੀ ਹੈ, ਰੋਜ਼ ਪੀਨਾ ਤੋਂ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਕੀ ਸੰਗਤ ਹਮੇਸ਼ਾ ਕਰਨੀ ਚਾਹੀਦੀ। ਸੰਗਤ ਵਿੱਚ ਸੰਗਤ ਕਾ ਗੁਣ ਬਹੁਤ ਅਧਕਾਈ, ਪਰ ਸੂਆ ਗਣਕ ਉਧਾਰੇ, ਇਹਦਾ ਬਹੁਤਾ ਹੀ ਵੱਡਾ ਗੁਣ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦੀ। ਗੁਰੂ ਕੀ ਸੰਗਤ ਵਡਭਾਗੀ ਸਤਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀ। ਇਸ ਕਰਕੇ ਗੁਰੂ ਕੀ ਸੰਗਤ ਵੀ ਭਾਗਾ ਤੋਂ ਬਿਨਾਂ ਨਹੀਂ ਮਿਲਦੀ।
ਜਿਸ ਪੁਰਬ ਲਿਖੇ ਕਾ ਲਹਿਣਾ,
ਜਿਹਦੇ ਪੁਰਬਲੇ ਕਰਮ ਚੰਗੇ ਨੇ, ਮਹਾਰਾਜ ਜੀ ਤੇ ਕਿਰਪਾ ਕਰਨੀ, ਨਦਰ ਕਰਨੀ, ਮਿਹਰ ਕਰਨੀ ਹੈ। ਕਹਿੰਦੇ ਭਾਈ ਪੁਰਬਲੇ ਕਰਮਾਂ ਕਰਕੇ ਫਿਰ ਗੁਰੂ ਕੀ ਸੰਗਤ ਮਿਲ ਜਾਂਦੀ ਹੈ।
ਤੇਰੋ ਸੇਵਕ ਇਹ ਰੰਗ ਮਾਤਾ,
ਹਜ਼ੂਰ ਫਰਮਾਉਂਦੇ ਨੇ ਲਓ ਭਾਈ ਇੱਥੇ ਅਸ਼ਟਪਦੀ ਤੇ ਪੂਰੀ ਹੋ ਗਈ, ਅੱਠ ਪਦੀਆਂ ਪਦੇ ਪੂਰੇ ਹੋ ਗਏ ਨੇ, ਹੁਣ ਦੂਸਰਾ ਰਹਾਓ ਸਤਿਗੁਰੂ ਜੀ ਉਚਾਰ ਕੇ ਨਾ, ਇਹ ਸਾਰੇ ਦਾ ਸਾਨੂੰ ਉਪਦੇਸ਼ ਬਖਸ਼ਦੇ ਨੇ ਭਾਈ, ਸਾਰੀ ਅਸ਼ਟਪਦੀ ਦਾ ਉਪਦੇਸ਼ ਕੀ ਹੈ। ਹੁਣ ਫਰਮਾਉਂਦੇ ਨੇ ਕਹਿੰਦੇ ਤੇਰੇ ਤੇਰੋ ਸੇਵਕ ਇਹ ਰੰਗ ਮਾਤਾ, ਜਿਹੜੇ ਤੇਰੇ ਸੇਵਕ ਹੈ ਨਾ ਅਕਾਲ ਪੁਰਖ ਵਾਹਿਗੁਰੂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਜਿਹੜੇ ਤੇਰੇ ਸੇਵਕ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜੇ ਤੇਰੇ ਸੇਵਕ ਹਨ,
ਭਇਓ ਕਿਰਪਾਲ ਦੀਨ ਦੁਖ ਭੰਜਨ,
ਤੇਰੋ ਸੇਵਕ ਇਹੋ ਰੰਗ ਮਾਤਾ, ਤੇਰੇ ਸੇਵਕ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੇ ਨਾਮ ਰੰਗ ਵਿੱਚ ਮੱਤੇ ਹੋਏ ਨੇ, ਮਸਤ ਨੇ, ਉਹ ਪ੍ਰਭੂ ਦਾ ਨਾਮ ਲੈਂਦੇ ਨੇ, ਭਾਵਾਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤੋ ਤਨ ਦੀ ਉਹ ਹੈ ਢਾਰ, ਉਹ ਨੀ ਪਰਵਾਹ ਕਰਦੇ ਕਿਸੇ ਦੀ, ਉਹ ਤਾਂ ਤੇਰੇ ਨਾਮ ਵਿੱਚ ਰੰਗੇ ਰਹਿੰਦੇ ਹਨ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਫਿਰ ਭਾਈ ਉਹਨਾਂ ਦੇ ਉੱਪਰ ਜਿਹੜੇ ਨਾਮ ਜਪਦੇ ਹੈ ਨਾ, ਉਹਨਾਂ ਦੀ ਨਾਮ ਦੀ ਵਡਿਆਈ ਏਡੀ ਵੱਡੀ ਹੈ, ਉਹਦੇ ਤੇ ਪ੍ਰਭੂ ਦੀ ਫਿਰ ਦਿਆਲਤਾ ਹੋ ਜਾਂਦੀ ਹੈ, ਫਿਰ ਕੀ ਹੁੰਦਾ ਭਾਈ, ਫਿਰ ਉਹਦੇ ਤੇ ਪ੍ਰਭੂ ਕਿਰਪਾਲ ਹੋ ਜਾਂਦਾ, ਕਿਰਪਾ ਕਰ ਦਿੰਦਾ, ਸਾਰੀ ਦੀਨਤਾ ਗਰੀਬੀ ਦੂਰ ਕਰ ਦਿੰਦਾ, ਸਾਰੇ ਜਨਮ ਮਰਨ ਦੇ ਦੁੱਖ ਮੇਟ ਦਿੰਦਾ ਹੈ, ਸਾਰੇ ਦੁੱਖਾਂ ਨੂੰ ਦਲ ਦਿੰਦਾ, ਭੰਨ ਦਿੰਦਾ ਹੈ।
ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ,
ਇਹ ਦੋ ਪੰਕਤੀਆਂ ਦੂਜੇ ਰਹਾਉ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀਆਂ ਹਨ ਕਿ ਭਾਈ ਤੇਰੇ ਕੀਰਤਨ ਦੇ ਵਿੱਚ ਭਇਓ ਕਿਰਪਾਲ ਦੀਨ ਦੁੱਖ ਭੰਜਨ, ਸੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਹਰ ਹਰ ਕੀਰਤਨ ਇਹੋ ਮਨ ਰਾਤਾ। ਕਹਿੰਦੇ ਭਾਈ ਹਰੀ ਪਰਮਾਤਮਾ ਦੀ ਕੀਰਤੀ ਕਰਨ ਵਾਸਤੇ ਗੁਰੂ ਕਾ ਕੀਰਤਨ ਕਰਕੇ, ਕੀਰਤਨ ਨਿਰਮੋਲ ਗਹੀਰਾ ਆਨੰਦ ਗੁਣੀ ਗਹੀਰਾ, ਇਹ ਉਸ ਕੀਰਤਨ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਇਹ ਦੂਸਰੇ ਰਹਾਉ ਵਿੱਚ ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਇਹ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ। ਭਾਈ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਨਾ ਛਕਿਆ, ਅੰਮ੍ਰਿਤ ਛਕੋ, ਹਰ ਐਤਵਾਰ ਨੂੰ, ਹਰ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੰਮ੍ਰਿਤ ਤਿਆਰ ਹੁੰਦਾ ਹੈ, ਅੰਮ੍ਰਿਤ ਛਕੋ। ਹੋਰ ਬਹੁਤ ਸਮਾਂ ਤੇ ਜਿੱਥੇ ਤੁਹਾਨੂੰ ਨੇੜੇ ਲੱਗੇ, ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਤਿਆਰ ਬਰਤਿਆਰ ਸਾਧ ਸੰਗਤ ਖੰਡੇ ਦਾ ਅੰਮ੍ਰਿਤ ਛਕਾਉਣ, ਕੋਈ ਸ਼ੰਕਾ ਨਹੀਂ ਕਰਨੀ, ਅੰਮ੍ਰਿਤ ਛਕਣਾ ਗੁਰੂ ਦਾ, ਗੁਰੂ ਵਾਲੇ ਬਣੀਏ, ਮਹਾਰਾਜ ਕਿਰਪਾ ਕਰਨਗੇ। ਸੋ ਦਾਸ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਦੇਣ, ਗੁਰੂ ਕੀ ਸੰਗਤ ਬਖਸ਼ ਲਵੇ, ਸਤਿਗੁਰੂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਭ ਦੀਆਂ ਝੋਲੀਆਂ ਭਰਨ, ਆਪਣੇ ਦਰੋਂ ਘਰੋਂ ਸਿੱਖੀ ਦਾਨ ਬਖਸ਼ ਕੇ ਨਿਹਾਲ ਕਰਨ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ, ਉੱਥੇ ਸਿੰਘ ਸਾਹਿਬ ਹਿੱਡ ਗ੍ਰੰਥੀ ਸਾਹਿਬਾਨ, ਸਭ ਸਿੰਘ ਸਾਹਿਬਾਨ ਦਾ ਪ੍ਰਬੰਧਕ ਗੁਰਮੁਖਾਂ ਦਾ, ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।